दीपक जी ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਸਾਡੇ ਵਾਲੇ ਪਾਸੇ ਜਦੋਂ ਕੱਲ ਦਾ ਦੁਪਹਿਰਾ ਸੀ, ਉਦੋਂ ਤੋਂ ਆਪਰੇਸ਼ਨ ਸਿੰਧੂਰ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਸੀ ਉਹ ਆਉਣੀ ਸ਼ੁਰੂ ਹੋ ਗਈ, ਕਿਉਂਕਿ ਭਾਰਤ ਦੇ ਵਿੱਚ ਉਦੋਂ ਰਾਤ ਦਾ ਸਮਾਂ ਸੀ ਜਦੋਂ 25 ਮਿੰਟਾਂ ਦੌਰਾਨ ਭਾਰਤੀ ਫੌਜਾਂ ਵੱਲੋਂ ਕਾਰਵਾਈ ਕੀਤੀ ਗਈ। ਹੁਣ ਇਹ ਸਾਰੇ ਵਰਤਾਰੇ ਨੂੰ ਲੈ ਕੇ, ਸਾਰੇ ਘਟਨਾਕ੍ਰਮ ਨੂੰ ਲੈ ਕੇ ਬਹੁਤ ਸਾਰੀ ਜਾਣਕਾਰੀ ਫਲੋਟ ਕਰ ਰਹੀ ਹੈ, ਉਹਦੇ ਵਿੱਚੋਂ ਬਹੁਤ ਸਾਰੀ ਜਾਣਕਾਰੀ ਗਲਤ ਵੀ ਹੈ। ਕੁਝ ਪੁਰਾਣੀਆਂ ਤਸਵੀਰਾਂ, ਕੁਝ ਹੋਰ ਕਿਸੇ ਦੁਨੀਆ ਦੇ ਹਿੱਸੇ ਵਿੱਚ ਵਾਪਰਿਆ ਕੋਈ ਕੌਨਫਲਿਕਟ, ਉਹਦੀ ਫੁਟੇਜ, ਉਹਦੀ ਕਲਿਪਿੰਗ ਲਗਾ ਕੇ ਕੁਝ ਲੋਕ ਉਹਨੂੰ ਸਾਂਝਾ ਕਰੀ ਜਾ ਰਹੇ ਨੇ। ਸੋ ਸਾਰੀ ਜਿਹੜੀ ਗੱਲਬਾਤ ਉਹ ਜਾਣਦੇ ਹਾਂ ਜੀ। ਇਹ ਸਟ੍ਰਾਈਕ ਦਾ ਪੂਰਾ ਸੱਚ ਕੀ ਹੈ, ਕਿਹੜੀ ਕਾਰਵਾਈ ਪਾਈ ਗਈ, ਆਪਰੇਸ਼ਨ ਸੰਧੂਰ ਦੇ ਤਹਿਤ ਕੀ ਹੋਇਆ?
ਬਿਲਕੁਲ ਜੀ, ਭਾਰਤੀ ਫੌਜ ਦੇ ਤਿੰਨੋਂ ਯੂਨਿਟਾਂ ਦਾ ਇਹ ਸਾਂਝਾ ਆਪਰੇਸ਼ਨ ਸੀ। ਭਾਰਤੀ ਹਵਾਈ ਫੌਜ, ਸਾਡੀ ਥਲ ਸੈਨਾ, ਜਲ ਸੈਨਾ, ਉਹਨਾਂ ਤਿੰਨਾਂ ਦਾ ਇਹ ਸਾਂਝਾ ਆਪਰੇਸ਼ਨ ਸੀਗਾ ਔਰ ਉਸ ਨੂੰ ਮਿਸ਼ਨ ਸੰਧੂਰ ਦਾ ਨਾਮ ਦਿੱਤਾ ਗਿਆ। ਔਰ ਕੋਈ ਸ਼ੱਕ ਨਹੀਂ, ਇਹਦੇ ਪਿੱਛੇ ਸੋਚ ਵਿਚਾਰ ਹੀ ਹੋ ਸਕਦਾ ਕਿ ਜਿਹੜਾ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਜਾਂਦਾ, ਉਹਦੇ ਵਿੱਚ ਜਿੰਨੇ ਭਾਰਤੀ ਸੈਲਾਨੀਆਂ ਨੂੰ ਮਾਰਿਆ ਜਾਂਦਾ ਉਹਨਾਂ 'ਚ ਸਾਰੇ ਮਰਦ ਸੀਗੇ
ਜੀ।
ਸੋ ਇਸ ਲਈ ਕਿ ਸੁਹਾਗ ਉਜੜੇ ਨੇ, ਖਾਸ ਕਰਕੇ ਉਹ ਬੱਚੀ ਜਿਹੜੀ 5-6 ਦਿਨ ਅਜੇ ਵਿਆਹ ਨੂੰ ਹੋਏ ਸੀਗੇ, ਹੱਥਾਂ 'ਚ ਚੂੜਾ ਅਤੇ ਮਤਲਬ ਮਹਿੰਦੀ ਵੀ ਨਹੀਂ ਉਤਰੀ ਸੀ, ਸੋ ਉਹ ਘਟਨਾਕ੍ਰਮ ਉਹਦੇ ਵਿੱਚੋਂ ਇਹ ਮਿਸ਼ਨ ਸੰਧੂਰ ਨੂੰ ਅੰਜਾਮ ਦਿੱਤਾ ਗਿਆ। ਸੋ ਬਕਾਇਦਾ ਤੌਰ 'ਤੇ ਜੋ ਅਧਿਕਾਰਕ ਤੌਰ 'ਤੇ ਭਾਰਤ ਸਰਕਾਰ ਵੱਲੋਂ, ਭਾਰਤੀ ਫੌਜ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਜੋ ਬਿਆਨੀਆਂ ਦਿੱਤਾ ਗਿਆ ਉਹ ਬੜਾ ਗੰਭੀਰ ਠਹਿਰਾਅ ਵਾਲਾ, ਬੜੇ ਨਰਮ ਸੁਰ ਦੇ ਵਿੱਚ ਪਰ ਬੜਾ ਜੋਸ਼ੀਲਾ ਸੀਗਾ, ਜਿਹਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਕਿ 1:05 'ਤੇ ਇਹ ਫੌਜੀ ਐਕਸ਼ਨ ਲਿਆ ਜਾਂਦਾ। ਮਤਲਬ ਮੰਗਲਵਾਰ ਦੀ ਰਾਤ ਮੁੱਕ ਰਹੀ ਸੀ, ਬੁੱਧਵਾਰ ਦੀ ਸਵੇਰ ਚੜ੍ਹ ਰਹੀ ਸੀ, ਦੋਵਾਂ ਮੁਲਕਾਂ ਦੀ ਆਮ ਆਵਾਮ ਸੌਂ ਰਹੀ ਸੀ ਜਦੋਂ ਇਹ ਫੌਜੀ ਐਕਸ਼ਨ ਕੀਤਾ ਗਿਆ। ਹੁਣ ਜੇਕਰ ਤੁਸੀਂ ਇਸ ਘਟਨਾਕ੍ਰਮ ਨੂੰ ਸਮਝਣਾ ਹੋਵੇ ਤਾਂ ਤੁਹਾਡੇ ਮੂਹਰੇ ਪਿਛਲਾ ਇਤਿਹਾਸ ਵੀ ਗਵਾਹੀ ਭਰਦਾ ਕਿ ਜਦੋਂ ਉਰੀ ਹਮਲਾ ਹੁੰਦਾ
ਜੀ
ਤਾਂ ਉਹ 18 ਸਤੰਬਰ 2016 ਦੀ ਘਟਨਾ ਸੀ ਤੇ ਉਹ ਤੋਂ 11 ਦਿਨ ਬਾਅਦ ਸਰਜੀਕਲ ਸਟ੍ਰਾਈਕ ਹੁੰਦੀ ਹੈ। ਉਸ ਤੋਂ ਬਾਅਦ ਪੁਲਵਾਮਾ ਹਮਲਾ ਹੁੰਦਾ ਹੈ ਨਾ 14 ਫਰਵਰੀ 2019 ਨੂੰ ਤੇ ਉਹਦੇ 12 ਦਿਨਾਂ ਬਾਅਦ ਫਿਰ ਏਅਰ ਸਟ੍ਰਾਈਕ ਸੀ, ਫਿਰ ਇਹ ਪਹਿਲਗਾਮ ਹਮਲਾ ਹੈ 22 ਅਪ੍ਰੈਲ 2025 ਨੂੰ ਜਿਹਦੇ 15 ਦਿਨਾਂ ਬਾਅਦ ਏਅਰ ਸਟ੍ਰਾਈਕ ਹੈ। ਸੋ ਇਸ ਲਈ ਇਸਨੂੰ ਉਸੇ ਕੜੀ ਵਜੋਂ ਦੇਖਣ ਦੀ ਲੋੜ ਹੈ। ਬਿਲਕੁਲ ਜੀ, ਅਧਿਕਾਰਕ ਤੌਰ 'ਤੇ ਜੋ ਬਿਆਨੀਆ ਨਸਰ ਹੋਇਆ, ਕਿਉਂਕਿ ਵਿਜੇ ਜੀ ਇਹ ਸਪਸ਼ਟ ਹੈ ਕਿ ਫੌਜ ਜਦੋਂ ਕੋਈ ਕਾਰਵਾਈ ਕਰਦੀ ਹੈ
ਜੀ
ਤੇ ਉਹਦੀ ਜਾਣਕਾਰੀ ਫੌਜ ਦੇ ਬੁਲੇਟਿਨ ਦੇ ਰਾਹੀਂ ਤੁਹਾਡੇ ਤੱਕ ਪੜਨੀ ਹੈ। ਬਾਰਡਰ ਤੋਂ ਜੋ ਫੌਜ ਇਤਲਾਹ ਕਰੇਗੀ, ਜਿਵੇਂ ਮਤਲਬ LOC ਤੇ ਸੀਜ਼ ਫਾਇਰ ਦੀਆਂ ਖਬਰਾਂ ਆਉਂਦੀਆਂ, ਤੁਸੀਂ ਜਦੋਂ ਸੁਣੋਗੇ ਭਾਰਤੀ ਮੀਡੀਆ ਦੇ ਹਵਾਲੇ ਨਾਲ ਤਾਂ ਇਹੀ ਸੂਚਨਾ ਸਾਨੂੰ ਦਿੱਤੀ ਜਾਂਦੀ ਹੈ ਕਿ ਜੀ LOC ਦੇ ਉੱਤੇ ਪਾਕਿਸਤਾਨ ਨੇ ਹੈ ਨਾ ਉਹ ਤੋੜਿਆ ਨਿਯਮ ਤੇ ਇਸ ਲਈ ਜਵਾਬੀ ਕਾਰਵਾਈ ਭਾਰਤ ਨੂੰ ਕਰਨੀ ਪਈ। ਪਰ ਜਦੋਂ ਅਸੀਂ ਪਾਕਿਸਤਾਨ ਵਾਲਾ ਕਦੇ ਥੋੜਾ ਰੇਡੀਓ ਕੈਚ ਕਰ ਜਾਵੇ ਤਾਂ ਉਹ ਕਹਿਣਗੇ ਜੀ ਪਹਿਲ ਭਾਰਤ ਨੇ ਕੀਤੀ ਸੀ, ਜਵਾਬੀ ਕਾਰਵਾਈ ਅਸੀਂ ਕੀਤੀ। ਸੋ ਇਸ ਲਈ ਜੋ ਉੱਥੋਂ ਸੂਚਨਾ ਆਉਣੀ ਹੈ ਤੁਹਾਡੇ ਕੋਲ ਉਹ ਅੱਪੜਨੀ ਹੈ। ਹੁਣ ਜੋ ਜਾਣਕਾਰੀ ਦਿੱਤੀ ਗਈ ਉਹਦੇ ਅਨੁਸਾਰ ਇਹ ਸੀਗਾ ਕਿ 9 ਟਿਕਾਣੇ ਚੁਣੇ ਗਏ। ਉਹਨਾਂ 9 ਟਿਕਾਣਿਆਂ ਚੋਂ 5 ਟਿਕਾਣੇ ਉਹ ਸੀ ਜਿਹੜੇ ਮਤਲਬ ਕਿ ਜਿਹਨੂੰ ਉਹ ਕਬਜ਼ੇ ਵਾਲਾ ਕਸ਼ਮੀਰ ਕਹਿੰਦੇ ਨੇ ਕਿ ਪਾਕਿਸਤਾਨ ਨੇ ਕਬਜ਼ਾ ਕੀਤਾ ਹੋਇਆ, ਤੇ 4 ਟਿਕਾਣੇ ਉਹ ਸੀ ਜਿਹੜੇ ਬਿਲਕੁਲ ਪਾਕਿਸਤਾਨ ਦੀ ਹੱਦ ਚ ਆਉਂਦੇ ਸੀਗੇ। ਇੰਜ 9 ਟਿਕਾਣੇ ਚੁਣੇ ਜਿੱਥੇ ਕਿਹਾ ਜਾ ਰਿਹਾ ਕਿ ਜੈਸ਼ ਦੇ ਲਸ਼ਕਰ ਦੇ ਅੱਤਵਾਦੀਆਂ ਦੇ ਟਿਕਾਣੇ ਸੀ ਤੇ ਇਸ ਹਮਲੇ ਦੇ ਵਿੱਚ ਜੈਸ਼ ਦੇ ਮੁਖੀ ਮਸੂਦ ਅਜ਼ਹਰ ਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਜਾਂ ਨੇੜਲੇ ਨੇ 10 ਤੋਂ 14 ਜਣੇ ਉਹ ਵੀ ਮਾਰੇ ਗਏ ਤੇ ਅਜ਼ਹਰ ਦਾ ਬਿਆਨੀਆ ਵੀ ਮੀਡੀਆ 'ਚ ਗੱਲ ਤੁਰ ਰਹੀ ਹੈ ਜੀ, ਕੋਈ ਕਹਿ ਰਿਹਾ ਕਿ ਮੈਂ ਵੀ ਮਰ ਜਾਂਦਾ ਇਹਦੇ ਨਾਲ ਤਾਂ। ਸੋ ਉਹ ਟਿਕਾਣਿਆਂ ਨੂੰ ਜਦੋਂ ਨਿਸ਼ਾਨਾ ਬਣਾਇਆ ਤੇ ਉਹ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਗਈ ਕਿ 24 ਮਿਜ਼ਾਈਲਾਂ ਦਾਗੀਆਂ ਗਈਆਂ, 9 ਟਿਕਾਣੇ, 24 ਮਿਜ਼ਾਈਲਾਂ ਤੇ ਜਿਹਦੇ ਵਿੱਚ ਅੱਤਵਾਦੀ ਮਾਰੇ ਗਏ। ਇਹ ਹੈ ਜੀ ਅਧਿਕਾਰਤ ਬਿਆਨ
ਜੀ।
ਇਹ ਹੈ ਜੀ ਖਾਸ ਕਰਕੇ ਮਤਲਬ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਉੱਥੇ ਉਸ ਦਿਨ ਅੱਤਵਾਦੀਆਂ ਨੇ ਘਟਨਾ ਨੂੰ ਅੰਜਾਮ ਦਿੰਦਿਆਂ ਹੋਇਆਂ ਨਾਮ ਪੁੱਛ ਕੇ ਧਰਮ ਦੇ ਹਵਾਲੇ ਨਾਲ, ਪਰ ਇਹਦਾ ਜਵਾਬ ਵੀ ਇਸ ਤਰ੍ਹਾਂ ਦਿੱਤਾ ਗਿਆ ਕਿ ਸਾਡੇ ਜਿਹੜੇ ਦੋ ਫੌਜ ਮੁਖੀ ਦੇ ਵੱਲੋਂ ਦੋਵੇਂ ਪਾਸੋਂ ਬਿਠਾਈਆਂ ਗਈਆਂ ਬੀਬੀਆਂ ਹੈ ਨਾ, ਉਹ ਇੱਕ ਮੁਸਲਿਮ ਪਰਿਵਾਰ 'ਚੋਂ ਆਉਂਦੀ ਸੀ, ਇੱਕ ਹਿੰਦੂ ਪਰਿਵਾਰ 'ਚੋਂ ਆਉਂਦੀ ਸੀ, ਉਸ ਨੂੰ ਵੀ ਏਕਤਾ ਦੇ ਰੂਪ 'ਚੋਂ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ। ਪਰ ਭਾਰਤੀ ਸੋ ਕਾਲਡ ਜਿਹੜਾ ਆਪਣੇ ਆਪ ਨੂੰ ਰਾਸ਼ਟਰੀ ਮੀਡੀਆ ਕਹਾਉਂਦਾ
ਜੀ,
ਜਾਂ ਜਿਹੜਾ ਮਤਲਬ ਕਿ ਇੱਕ ਹਵਾ ਦੀ ਬੋਲੀ ਬੋਲਦਾ ਹੈ, ਅਤੇ ਉਸ ਨੇ ਇਹ ਸਾਰੇ ਬਿਆਨੀਆਂ ਨੂੰ ਚੀਖ ਕੇ ਬਿਆਨ ਕੀਤਾ, ਜਦੋਂ ਕਿ ਸਰਕਾਰੀ ਅਧਿਕਾਰਤ ਫੌਜੀ ਬਿਆਨ ਠਰਮੇ ਵਾਲਾ ਪਰ ਜੋਸ਼ੀਲਾ ਸੀ, ਪਰ ਉਹਨਾਂ ਦਾ ਬਿਆਨ ਚੀਕੇ ਵਾਲਾ ਸੀ, ਅਤੇ ਕਿਤੇ ਵੀ ਉਹਦੇ ਵਿੱਚ ਅੰਕੜਾ ਨਹੀਂ ਜਾਰੀ ਕੀਤਾ ਗਿਆ ਕਿ ਕਿੰਨੇ ਮਾਰੇ।
ਜੀ
ਪਰ ਸਾਡੇ ਸੋ ਕਾਲ ਰਾਸ਼ਟਰੀ ਮੀਡੀਆ ਨੇ 70 ਤੋਂ ਲੈ ਕੇ 900 ਤੱਕ ਬੰਦੇ ਮਾਰੇ ਨੇ ਜੀ। ਕੋਈ ਕੋਈ ਮੀਡੀਆ 70 ਦੀ ਗੱਲ ਕਰ ਰਿਹਾ ਸੀ, ਕੋਈ 90 ਦੀ, ਕੋਈ 200 ਦੀ, ਕੋਈ 900 ਦੀ ਵੀ। ਤੇ ਹੁਣ ਇਹ ਸਾਰਾ ਹਵਾਲਾ ਸੂਤਰਾਂ ਵਾਲਾ, ਬਕਾਇਦਾ ਲਿਖਿਆ ਵੀ ਜਾ ਰਿਹਾ, ਟਵੀਟ 'ਚ ਵੀ ਲਿਖ ਰਹੇ ਨੇ, ਸੋਸ਼ਲ ਮੀਡੀਆ 'ਤੇ ਵੀ ਲਿਖ ਰਹੇ ਨੇ, ਆਪਣੇ ਵੈਬ ਚੈਨਲਾਂ 'ਤੇ, ਟੀਵੀ ਚੈਨਲਾਂ 'ਤੇ, ਜਿਹੜਾ ਵੱਡੀਆਂ ਸਕਰੀਨਾਂ 'ਤੇ ਚੱਲਦਾ ਉਹਦੇ 'ਤੇ ਵੀ ਕਹਿ ਰਹੇ ਨੇ ਜੀ ਕਿ ਸਾਡੇ ਸੂਤਰਾਂ ਦੇ ਹਵਾਲੇ ਨਾਲ ਖਬਰ, ਇੰਨੇ ਅੱਤਵਾਦੀ ਮਾਰਤੇ। ਵੀ ਸੂਤਰ ਕੌਣ ਨੇ
ਜੀ
ਕਿ ਜਿਹੜੇ ਫੌਜੀ ਜਵਾਨ ਸਾਡੇ ਕਾਰਵਾਈ ਕਰਕੇ ਉਹ ਤੁਹਾਨੂੰ ਦੱਸ ਰਹੇ ਨੇ, ਜਾਂ ਰਾਜਨਾਥ ਸਿੰਘ ਨੇ ਸਿੱਧਾ ਫੋਨ ਤੁਹਾਨੂੰ ਇਹ ਮਿਲਾਇਆ ਹੋਇਆ, ਜਾਂ ਅਮਿਤ ਸ਼ਾਹ ਤੁਹਾਡਾ ਵਾਕੀ ਟੋਕੀ ਚੁੱਕ ਕੇ ਰੱਖਦੇ ਨੇ, ਕਿਉਂ ਦੱਸ ਰਹੇ ਨੇ, ਕੌਣ ਦੱਸ ਰਿਹਾ? ਇੱਥੋਂ ਤੱਕ ਬਿਆਨੀਆਂ ਦਿੱਤਾ ਕਿ ਜੀ ਮਿਸ਼ਨ ਸੰਦੂਰ ਜਿਹੜਾ ਆਪਰੇਸ਼ਨ ਹੈ, ਇਹ ਸੰਦੂਰ ਸ਼ਬਦ ਫੌਜ ਦੇ ਮੁਖੀਆਂ ਨੂੰ ਨਰਿੰਦਰ ਮੋਦੀ ਨੇ ਦਿੱਤਾ, ਜਾਂ ਤਾਂ ਫਿਰ PMO ਹਾਊਸ ਤੋਂ ਇਹਨਾਂ ਮੀਡੀਆ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਵੀ ਇੱਦਾਂ ਬੋਲਣਾ, ਆਹ ਬਿਆਨ ਕਰਨਾ, ਜਾਂ ਫਿਰ ਮਤਲਬ ਕਿ ਇਹਨਾਂ ਦੇ ਸੂਤਰ ਬੜੇ ਤਕੜੇ ਨੇ। ਤੇ ਜੇ ਇੰਨੇ ਤਕੜੇ ਸੂਤਰ ਨੇ ਤਾਂ ਉਹ ਉਸ ਅੱਤਵਾਦੀ ਘਟਨਾ ਤੋਂ ਪਹਿਲਾਂ ਕਿੱਥੇ ਸੀ ਉਹ ਸੂਤਰ? ਉਸ ਤੋਂ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ? ਇਸ ਪਹਿਲੂ ਦੇ ਉੱਤੇ ਇਹ ਬਿਆਨ ਨਹੀਂ ਆ। ਫਿਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਅਸਲ ਕੀ ਆ, ਪਾਕਿਸਤਾਨ ਦਾ ਮੀਡੀਆ ਵੀ ਇਹ ਗੱਲ ਕਹਿ ਰਿਹਾ, ਉਹਨਾਂ ਦਾ ਫੌਜ ਦਾ ਹਵਾਲੇ ਨਾਲ ਵੀ ਇਹ ਬਿਆਨ ਨਹੀਂ ਆ ਰਿਹਾ, ਉਹਨਾਂ ਦੇ ਜਿਹੜੇ ਰੱਖਿਆ ਮੰਤਰੀ ਨੇ ਉਹਦੇ ਹਵਾਲੇ ਨਾਲ ਵੀ ਬਿਆਨ ਨਹੀਂ ਆ ਰਿਹਾ ਕਿ ਹਾਂਜੀ ਸਾਡੇ 9 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਹਦਾ ਮਤਲਬ 9 ਟਿਕਾਣਿਆਂ ਦੀ ਗੱਲ ਇੱਧਰੋਂ ਹੋਈ ਹੈ, 9 ਉੱਧਰੋਂ ਦੀ ਹੋਈ ਹੈ, 24 ਨਹੀਂ ਛੇਤੀ ਮੰਨਦੇ ਨਹੀਂ ਹੁੰਦੇ ਇੱਕ ਦੂਏ ਦੀ, 24 ਮਿਜ਼ਾਈਲਾਂ ਦੀ ਗੱਲ ਇੱਧਰੋਂ ਹੋ ਰਹੀ ਹੈ, 24 ਉਹ ਵੀ ਕਬੂਲ ਕਰ ਰਹੇ ਹੈ, ਪਰ ਇੱਧਰ ਕੋਈ ਅੰਕੜਾ ਨਹੀਂ ਦਿੱਤਾ ਕਿ ਕਈ ਅੱਤਵਾਦੀ ਮਾਰੇ ਗਏ, ਵੱਡੀ ਗਿਣਤੀ 'ਚ ਅੱਤਵਾਦੀ ਮਾਰੇ ਗਏ, ਪਰ ਸਾਡਾ ਮੀਡੀਆ ਅੰਕੜਾ ਦੇ ਰਿਹਾ। ਪਰ ਉੱਧਰ ਉਹ ਕਹਿ ਰਹੇ ਨੇ ਜੀ 8 ਮਰੇ ਨੇ ਹੈ ਤੇ 25 ਤੋਂ 35 ਜ਼ਖਮੀ ਨੇ। ਹੁਣ ਇਹ ਦੋਵਾਂ 'ਚ ਫਰਕ ਹੈ, 70 ਤੇ 900 'ਚ ਫਰਕ ਹੈ, 8 ਤੇ 70 'ਚ ਵੀ ਫਰਕ ਹੈ,
ਬਿਲਕੁਲ।
ਸੋ ਇਸ ਲਈ ਇਹ ਹੁਣ ਬਿਆਨੀ ਆਈਆਂ, ਮਤਲਬ 24 ਮਿਜ਼ਾਈਲਾਂ ਡਿੱਗਣ, ਤੇ ਤੁਸੀਂ ਕਹੋ ਜੀ ਮਦਰਸਿਆਂ 'ਤੇ ਡਿੱਗੀਆਂ, ਮਸਜਿਦਾਂ 'ਤੇ ਡਿੱਗੀਆਂ, ਹੈਂ ਇੱਥੋਂ ਤੱਕ ਕਿ BBC ਵੀ ਪਾਕਿਸਤਾਨ ਦੇ ਵਿੱਚ ਇੱਕ ਰਿਪੋਰਟਰ ਮੈਂ ਦੇਖ ਰਿਹਾ ਸੀਗਾ, ਉਹ ਰਿਪੋਰਟ ਕੀਤੀ, ਉਹਨੇ ਕਿਹਾ ਕਿ ਇਹ ਇਹ ਮਸਜਿਦ ਦਾ ਇਹ ਨਾਂ ਹੈ, ਇੱਥੇ ਮਤਲਬ ਕਿ ਕਾਰਵਾਈ ਹੋਈ ਹੈ। ਹੁਣ ਕੀ ਉਹਨਾਂ ਨੂੰ ਅੱਤਵਾਦੀ ਟਿਕਾਣਿਆਂ ਵਜੋਂ ਵਰਤਿਆ ਜਾ ਰਿਹਾ ਸੀ
ਜੀ,
ਇਸ ਲਈ ਉਹ ਨਿਸ਼ਾਨੇ ਬਣੇ? ਤੇ ਜੇ ਇਹ ਪੁਖਤਾ ਜਾਣਕਾਰੀ ਸੀ ਤਾਂ ਫੌਜ ਨੇ ਉਹ ਥਾਵਾਂ ਨੂੰ ਨਿਸ਼ਾਨੇ ਬਣਾਇਆ? ਜਿੱਥੋਂ ਤੱਕ ਇਹ ਫਿਕਰ ਖੜਾ ਕਿ ਜੰਗ ਵੱਲ ਨੂੰ ਧੱਕ ਦਿੱਤਾ ਗਿਆ
ਜੀ,
ਉਹਦਾ ਜਵਾਬੀਆ ਇਹ ਹੈ ਕਿ ਭਾਰਤੀ ਫੌਜ ਨੇ ਸਪਸ਼ਟ ਕਿਹਾ ਕਿ ਜੀ ਅਸੀਂ ਫੌਜ ਦੇ ਟਿਕਾਣਿਆਂ ਨੂੰ, ਪਾਕ ਫੌਜ ਦੇ ਟਿਕਾਣਿਆਂ ਨੂੰ ਕਿਤੇ ਵੀ ਨਿਸ਼ਾਨਾ ਨਹੀਂ ਬਣਾਇਆ, ਮਤਲਬ ਅਸੀਂ ਫੌਜ ਤੇ ਹਮਲਾ ਨਹੀਂ ਕੀਤਾ। ਫਿਰ ਇਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸਿਵਿਲਨ ਦੇ ਉੱਤੇ, ਆਮ ਜਨਤਾ ਦੇ ਉੱਤੇ, ਪਾਕਿਸਤਾਨ ਦੇ ਨਿਵਾਸੀਆਂ ਦੇ ਉੱਤੇ ਕਿਤੇ ਅਟੈਕ ਨਹੀਂ ਕੀਤਾ, ਸਾਡਾ ਫੋਕਸ ਸਿਰਫ ਅੱਤਵਾਦੀ ਟਿਕਾਣਿਆਂ ਤੇ ਸੀ। ਇਸ ਤੋਂ ਇਹ ਸਪਸ਼ਟ ਹੈ ਕਿ ਇਹਦਾ ਮਤਲਬ ਇਹ ਸਿੱਧੀ ਜੰਗ ਤੋਂ ਸਪਸ਼ਟ ਕਹਿ ਰਹੇ ਨੇ ਕਿ ਅਸੀਂ ਜੰਗ ਨਹੀਂ ਲੜ ਰਹੇ, ਅਸੀਂ ਤਾਂ ਸਿਰਫ ਅੱਤਵਾਦੀਆਂ ਤੇ ਕਾਰਵਾਈ ਕਰ ਰਹੇ ਹਾਂ, ਇਹ ਦੁਨੀਆਂ ਨੂੰ ਦੱਸਣ ਲਈ ਵੀ ਔਰ ਪਾਕਿਸਤਾਨ ਨੂੰ ਜਵਾਬ ਦੇਣ ਲਈ ਵੀ
ਜੀ।
ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ, ਜਿਸ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਸੋ ਕਾਲਡ ਜ਼ਿੰਮੇਵਾਰ ਬੰਦੇ ਵੀ
ਜੀ,
ਕੋਈ ਗਾਜ਼ਾ ਦੀ ਤਸਵੀਰ ਹੈ
ਹਾਂ ਜੀ,
ਕੋਈ ਪਿਛਲੇ ਕਿਸੇ ਹੋਰ ਜੰਗ ਦੀ ਤਸਵੀਰ ਹੈ, ਹੈ ਨਾ, ਕੋਈ ਮਤਲਬ ਕਿ ਆ ਜਿਹੜੇ ਜਵਾਕ ਖੇਡਦੇ ਨੇ ਨਾ ਸੋਸ਼ਲ ਮੀਡੀਆ ਦੇ, ਆਪਣਾ TV ਦੇ ਉੱਤੇ ਵੀਡੀਓ ਗੇਮਸ, ਉਹਦੀਆਂ ਕੋਈ ਫੁਟੇਜ ਨੇ, ਕੋਈ ਫਿਲਮੀ ਦ੍ਰਿਸ਼ ਨੇ, ਉਹਨਾਂ ਸਾਰਿਆਂ ਨੂੰ ਚੱਕ ਕੇ ਮਤਲਬ ਕਿ ਬਣਾਇਆ ਜਾ ਰਿਹਾ ਕਿ ਹੋਰ। ਸੋ ਬਿਲਕੁਲ ਜਦੋਂ ਜੰਗ ਵਰਗਾ ਜਾਂ ਕੋਈ, ਚਾਹੇ ਉਹ ਲੜਾਈ ਦਾ ਛੋਟਾ ਪਹਿਲੂ ਹੈ ਪੜਾਏ, ਚਾਹੇ ਬੜਾ ਪਹਿਲੂ ਬੜਾ ਪੜਾਏ, ਉਹਦੇ ਵਿੱਚ ਹਿਊਮਰ ਬਹੁਤ ਫੈਲਦਾ
ਜੀ,
ਤੇ ਇਸ ਸਮੇਂ ਹਿਊਮਰ ਤੋਂ ਹੀ ਬਚਣ ਦੀ ਲੋੜ ਹੁੰਦੀ ਹੈ।
ਹਾਂ ਰਿਊਮਰ, ਰਿਊਮਰ
ਜੋ ਹੋਇਆ,
ਰਿਊਮਰ ਰਿਊਮਰ ਤੇ ਆਈ ਥਿੰਕ ਤੁਹਾਡਾ ਭਾਵ ਰੂਮਰ ਤੋਂ, ਹਾਂਜੀ ਅਫਵਾਹ ਤੋਂ,
ਬਿਲਕੁਲ ਜੋ ਜੋ ਹੋਇਆ ਉਹ ਉਹ ਸਪਸ਼ਟ ਇਹ ਹੈ ਕਿ ਬਕਾਇਦਾ ਤੌਰ ਤੇ LOC ਤੋਂ ਪਾਰ ਤੋਂ ਪਾਕਿਸਤਾਨ ਵੱਲੋਂ ਗੋਲੀਬਾਰੀ ਹੋ ਰਹੀ ਹੈ
ਜੀ,
ਔਰ ਉਹ ਇੱਧਰੋਂ ਵੀ ਜਵਾਬੀ ਗੋਲੀਬਾਰੀ ਹੋ ਰਹੀ ਹੈ, ਔਰ ਕਸ਼ਮੀਰ ਘਾਟੀ ਦੇ ਵਿੱਚ, ਪੁੰਛ ਖੇਤਰ ਦੇ ਵਿੱਚ 10 ਤੋਂ 15 ਭਾਰਤੀਆਂ ਦੇ ਮਾਰੇ ਜਾਣ ਦੀ ਖਬਰ ਹੈ, ਜਿਹਦੇ ਵਿੱਚ ਪੁੰਛ ਦਾ ਗੁਰੂ ਘਰ ਵੀ ਉਸਦੀ ਕਵਾਇਤ 'ਚ ਆਇਆ, ਤੇ 3 ਮਤਲਬ ਕਿ ਸਿੱਖ ਪਰਿਵਾਰ ਦੇ, ਜਿਹਨਾਂ 'ਚੋਂ ਇੱਕ ਰਾਗੀ ਸਿੰਘ ਵੀ, ਪਾਠੀ ਸਿੰਘ ਵੀ ਹੈ, ਉਹਦੀ ਵੀ ਜਾਨ ਗਈ, ਤੇ ਜਿਹਦੀ ਨਿੰਦਾ ਸਮੁੱਚੇ ਤੌਰ 'ਤੇ ਪੰਜਾਬ ਵੱਲੋਂ ਵੀ, ਐਸਜੀਪੀਸੀ ਦੇ ਪ੍ਰਧਾਨ ਵੱਲੋਂ ਵੀ, ਜਥੇਦਾਰ ਯਾਨੀ ਕੁਲਦੀਪ ਸਿੰਘ ਗੜਕਾਚ ਵੱਲੋਂ ਵੀ ਕੀਤੀ ਗਈ ਕਿ ਇਸ ਸਮੇਂ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ, ਅਤੇ ਇਹ ਪਾਕਿਸਤਾਨ ਦਾ ਮੀਡੀਆ ਵੀ ਬਿਆਨਿਆ ਕਰ ਰਿਹਾ ਕਿ ਸਾਡੀਆਂ ਮਸਜਿਦਾਂ ਸ਼ਹੀਦ ਕੀਤੀਆਂ।
ਜੀ
ਸੋ ਇਸ ਟਕਰਾਅ ਦੇ ਵਿੱਚ ਧਾਰਮਿਕ ਤੌਰ ਦੇ ਉੱਤੇ ਵੀ ਕੀ ਹੈ, ਆਪਣੇ ਆਪ ਸਹਿਜ ਭਾਅ 'ਚ ਗੋਲੀਆਂ ਵੱਜ ਰਹੀਆਂ ਨੇ, ਸਹਿਜ ਭਾਅ 'ਚ ਗੋਲੇ ਦਾਗੇ ਜਾ ਰਹੇ ਨੇ, ਜਾਂ ਨਿਸ਼ਾਨਾ ਬਣਾ ਕੇ ਦਾਗੇ ਜਾ ਰਹੇ ਨੇ, ਸਾਡੇ ਵਾਲੇ ਅੱਤਵਾਦੀ ਟਿਕਾਣੇ ਮੁਕਾਏ ਨੇ, ਜਾਂ ਮਦਰਸੇ ਹੈ, ਜਾਂ ਉਹਨਾਂ ਦੀਆਂ ਮਸਜਿਦਾਂ 'ਤੇ ਅਟੈਕ ਕੀਤਾ। ਸੋ ਉੱਧਰ ਦਾ ਸੁਣੋਗੇ ਤਾਂ ਕੁਝ ਹੋਰ ਹੈ, ਇੱਧਰੋਂ ਸੁਣੋਗੇ ਤਾਂ ਕੁਝ ਹੋਰ ਹੈ, ਪਰ ਭਾਰਤੀ ਫੌਜ ਨੇ ਏਕੇ ਨਾਲ ਜੋ ਬਿਆਨੀਆਂ ਦਿੱਤਾ ਆਪਾਂ ਉਹ ਸਾਹਮਣੇ ਰੱਖ ਰਹੇ ਹਾਂ। ਹੈ ਇਹਦੇ ਵਿੱਚ ਜੋ ਮਿਲਾਵਟ ਸਾਡੇ ਮੀਡੀਆ ਨੇ ਕੀਤੀ, ਚਾਹੇ ਇੱਧਰ ਚਾਹੇ ਉੱਧਰ, ਉਹ ਤੋਂ ਬਚਣ ਦੀ ਲੋੜ ਹੈ।
ਇਸੇ ਦੀਪਕ ਜੀ ਸਵੇਰੇ ਵੀ ਪ੍ਰੋਗਰਾਮ 'ਚ ਨਾ ਇਹ ਗੱਲ ਕਰਦੇ ਸੀ ਕਿ ਸੋਸ਼ਲ ਮੀਡੀਆ ਦੇ ਉੱਪਰੋਂ ਨਾ ਬਹੁਤ ਸੋਸ਼ਲ ਮੀਡੀਆ ਦੀ ਘਨੇੜੀ ਚੜ ਕੇ ਬਹੁਤ ਸਾਰੀ ਗਲਤ ਜਾਣਕਾਰੀ ਲੋਕਾਂ ਤੱਕ ਪਹੁੰਚਦੀ ਆ, ਅਤੇ ਉਹਦੇ ਵਹਿਣ ਦੇ ਵਿੱਚ ਬਹਿ ਕੇ ਬੰਦਾ ਕਈ ਵਾਰੀ ਉਹਨੂੰ ਅੱਗੇ ਸ਼ੇਅਰ ਕਰ ਦਿੰਦਾ, ਫਾਰਵਰਡ ਕਰ ਦਿੰਦਾ, ਉਹ ਇਸੇ ਤਰ੍ਹਾਂ ਗਲਤ ਜਾਣਕਾਰੀ ਅੱਗੇ ਤੋਂ ਅੱਗੇ ਚੱਲੀ ਜਾਂਦੀ ਹੈ। ਇੱਕ ਜਿਹੜੀ ਤੁਸੀਂ ਗੱਲ ਕੀਤੀ ਨਾ, ਅਸੀਂ ਸਵੇਰੇ ਵੀ ਮਾੜਾ ਜਿਹਾ ਜ਼ਿਕਰ ਕਰਦੇ ਸੀ ਉਹਦਾ ਕਿ ਜਿਹੜੇ ਅੰਕੜਿਆਂ ਦੇ ਵਿੱਚ ਪੈਣਾ ਵੀ ਉੱਥੇ ਕਿੰਨਾ ਨੁਕਸਾਨ ਹੋਇਆ, ਕਿ ਇਹ ਕੋਈ ਸਕੋਰ ਥੋੜ੍ਹੇ ਰੱਖਣਾ, ਨੁਕਸਾਨ ਜਿਹੜਾ ਹੋ ਰਿਹਾ ਦੋਹੇ ਪਾਸੇ, ਜੇ ਜੰਗ ਦਾ ਖਤਰਾ ਜਿਹੜਾ ਇਸ ਵੇਲੇ ਮੰਡਰਾ ਰਿਹਾ ਇੱਥੇ ਸਰਹੱਦੀ ਜ਼ਿਲ੍ਹੇ ਜਿਹੜੇ ਪੰਜਾਬ ਦੇ, ਉੱਧਰ ਸਕੂਲ ਬੰਦ ਕੀਤੇ ਗਏ ਨੇ, ਜਿਹੜਾ ਲੋਕਾਂ ਦੇ ਵਿੱਚ ਆ ਪੰਜਾਬ ਹਰਿਆਣੇ ਵਾਲੀ ਬੈਲਟ ਦੇ ਵਿੱਚ ਜਿਹੜਾ ਸਹਿਮ ਆ, ਕਿਉਂਕਿ ਜੇ ਕੋਈ ਰਿਟੈਲੀਏਸ਼ਨ ਵਾਲਾ ਐਕਸ਼ਨ ਪਾਕਿਸਤਾਨ ਵਾਲੇ ਪਾਸਿਓਂ ਹੁੰਦਾ ਤਾਂ ਉਹਦੇ ਨਾਲ ਇਹ ਗੱਲ ਅੱਗੇ ਵੀ ਵੱਧ ਸਕਦੀ ਹੈ ਹੋਰ, ਅਤੇ ਉਹ ਜਿਹੜਾ ਸਹਿਮ ਹੈਗਾ ਉਹਦੀ ਵੀ ਗੱਲ ਪਲੀਜ਼ ਜ਼ਰੂਰ ਦੱਸੋ ਕਿ ਇੱਕ ਤਾਂ ਦੇਖੋ ਮੁਲਕ ਦਾ ਉਹ ਹਿੱਸਾ ਹੈ ਜਿੱਥੇ ਅੱਜ ਦੀ ਇਸ ਕਾਰਵਾਈ ਨੂੰ ਲੈ ਕੇ ਜਿਹੋ ਜਿਹੇ ਦਮਗੇ ਮਾਰੇ ਜਾ ਰਹੇ ਨੇ, ਕਿਉਂਕਿ ਇੱਕ ਬਹੁਤ ਵੱਡਾ ਸੈਕਸ਼ਨ ਇਹੋ ਜਿਹਾ ਜਿਹੜੇ ਕੀਬੋਰਡ 'ਤੇ ਬੈਠ ਕੇ ਕੁਛ ਵੀ ਆਵਾ ਤਾਵਾ ਊਲ ਜਲੂਲ ਕੁਛ ਵੀ ਲਿਖ ਦਿੰਦੇ ਨੇ, ਕੁਛ ਵੀ ਪੋਸਟ ਕਰਦੇ ਨੇ, ਅਤੇ ਉਹਦੇ ਵਿੱਚ ਇਹੋ ਜਿਹੀਆਂ ਗੱਲਾਂ ਕਰਦੇ ਨੇ ਜਿਹਦੇ ਵਿੱਚੋਂ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ, ਸਮੱਸਿਆਵਾਂ ਸਗੋਂ ਵੱਧਦੀਆਂ ਹੀ ਨੇ ਹੋਰ। ਪਰ ਜਿਹੜੇ ਬਾਰਡਰ ਦੇ ਨੇੜੇ ਬੈਠੇ ਨੇ ਲੋਕ, ਉਹਨਾਂ ਦੀ ਇਸ ਵੇਲੇ ਜ਼ਹਿਨੀਅਤ, ਉਹਨਾਂ ਦਾ ਇਸ ਵੇਲੇ ਮਨੋਦਸ਼ਾ ਕੀ ਹੈ, ਉਹਦੇ ਬਾਰੇ ਥੋੜ੍ਹਾ ਜ਼ਿਕਰ ਕਰਿਓ। ਬਲੈਕਆਊਟ ਵੀ ਹੋ ਕੇ ਹਟਿਆ ਅੱਜ, ਮੌਕ ਡਰਿਲਸ ਵੀ ਹੋਈਆਂ ਨੇ, ਉਹਦੇ ਬਾਰੇ ਵੀ ਦੱਸਿਓ।
ਜਦੋਂ 22 ਅਪ੍ਰੈਲ ਨੂੰ ਅੱਤਵਾਦੀ ਹਮਲਾ ਹੋਇਆ ਪਹਿਲਗਾਮ ਦੇ ਵਿੱਚ, ਉਸ ਤੋਂ ਬਾਅਦ ਜਿਹੜਾ ਅੱਜ ਤੱਕ ਮੀਡੀਆ ਦਾ ਬਿਆਨ ਨਹੀਂ ਹੈ ਕਿ ਵੀ ਉਹਨਾਂ ਨੇ ਨਾਮ ਪੁੱਛ ਕੇ, ਧਰਮ ਪੁੱਛ ਕੇ ਹਮਲਾ ਕੀਤਾ, ਇਹ ਕਰਨਾਲ ਦੀ ਉਸ ਬੱਚੀ ਦਾ ਬਿਆਨੀਆ ਹੀ ਹੈ ਜਿਹਨੇ ਆਪਣਾ ਫੌਜੀ ਜਵਾਨ ਪਤੀ ਖੋਇਆ, ਜਿਹੜੀ ਉੱਥੇ ਮਤਲਬ ਹਨੀਮੂਨ ਤੇ ਗਿਆ ਸੀ ਉਹ ਪਰ ਜੋੜਾ, ਹੈ ਨਾ, ਉਸ ਦਾ ਬਿਆਨੀਆ ਹੀ ਹੈ। ਉਹ ਬੱਚੀ ਜਦੋਂ ਘਰੇ ਆ ਕੇ ਇਹ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੀ ਆ ਕਿ ਕਿਰਪਾ ਕਰਕੇ ਇੰਜ ਨਾ ਕਰੋ, ਅੱਤਵਾਦੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ, ਉਹਨਾਂ ਦੇ ਕੀਤੇ ਕਰਤੂਤ ਦੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ, ਪਰ ਇਸ ਦੀ ਆੜ 'ਚ ਮੁਸਲਿਮ ਭਾਈਚਾਰੇ ਨੂੰ ਤੇ ਖਾਸ ਕਰ ਕਸ਼ਮੀਰੀਆਂ ਨੂੰ ਨਿਸ਼ਾਨਾ ਨਾ ਬਣਾਓ, ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਆ। ਇਕੱਲੀ ਉਹ ਬੱਚੀ ਕਿਉਂ, ਜਿੰਨੇ ਸੈਲਾਨੀ ਉਸ ਖੇਤਰ 'ਚ ਸੀ ਉਹ, ਜਿਹੜੇ ਜਿਨ੍ਹਾਂ ਨੇ ਜੀ ਗਵਾਏ ਉਹ, ਤੇ ਜਿਹੜੇ ਆਮ ਸੈਲਾਨੀ ਗਏ ਹੋਏ ਸੀ ਉਹ, 99.9% ਨੇ ਆ ਕੇ ਕਿਹਾ ਕਿ ਕਸ਼ਮੀਰੀ ਲੋਕਾਂ ਨੇ ਸਾਡੀ ਬਹੁਤ ਮਦਦ ਕੀਤੀ ਆ।
ਹਾਂਜੀ,
ਪਰ ਤੁਸੀਂ ਮੰਨ ਸਕਦੇ ਹੋ ਕਿ ਸੋਸ਼ਲ ਮੀਡੀਆ 'ਤੇ ਉਸ ਬੱਚੀ ਨਾਲ ਸੋ ਕਾਲਡ ਰਾਸ਼ਟਰੀ ਭਗਤੀ ਵਾਲਿਆਂ ਨੇ ਕਿਹੋ ਜਿਹੇ ਬਿਆਨੀ ਕੀਤੇ, ਮੈਂ ਉਹ ਸ਼ਬਦ ਬੋਲ ਵੀ ਨਹੀਂ ਸਕਦਾ
ਜੀ ਜੀ ਜੀ
ਜੋ ਉਹਦੇ ਲਈ ਲਿਖੇ ਉਸ ਬੱਚੀ ਨੇ। ਉਹ ਆਪਣਾ ਘਰ ਵਾਲਾ ਗਵਾ ਕੇ ਆਈ ਆ, ਤੇ ਉਸ ਤਰ੍ਹਾਂ ਦੇ ਹੋਰ ਪਰਿਵਾਰਾਂ ਜਿਹਨਾਂ ਦੇ ਮੀਡੀਆ 'ਤੇ ਕੀਤਾ, ਉਹਨਾਂ 'ਤੇ ਉਹਨਾਂ ਦੇ ਮੁਹੱਲੇ ਵਾਲਿਆਂ ਨੇ ਜਿਵੇਂ ਉਹਨਾਂ ਦੇ ਬਾਈਕਾਟ ਕੀਤੇ, ਮਤਲਬ ਇਹ ਸਥਿਤੀ ਕੀ ਝੱਲਣਾ ਪਿਆ ਹੋਊਗਾ ਉਹਨਾਂ ਨੂੰ। ਇੱਥੋਂ ਸਾਡੀ ਮਾਨਸਿਕਤਾ ਦਾ ਪ੍ਰਗਟਾਵਾ ਹੁੰਦਾ।
ਹਾਂਜੀ,
ਦੂਸਰੇ ਪਾਸੇ ਅੱਜ ਤੁਸੀਂ ਸਵਾਲ ਕਰ ਲਓ ਸਰਕਾਰ ਨੂੰ ਕਿ ਇੱਕ ਸਰਕਾਰ ਇੰਨਾ ਹੀ ਜਵਾਬ ਦੇ ਦੇਵੇ ਕਿ ਉਹ ਦਿਨ ਦਿਹਾੜੇ ਆਏ ਅੱਤਵਾਦੀ, ਦਿਨ ਦਿਹਾੜੇ ਗੋਲੀਆਂ ਭਰਾ ਕੇ ਗਏ, ਇੰਨਾ ਟਾਈਮ ਲਾ ਕੇ ਗਏ ਕਿ ਨਾਮ ਵੀ ਪੁੱਛਦੇ ਸੀ, ਪਤਾ ਵੀ ਪੁੱਛਦੇ ਸੀ, ਆਈ ਕਾਰਡ ਵੀ ਦੇਖਦੇ ਸੀ, ਹੈ ਨਾ, ਤੇ ਧਰਮ ਵੀ ਜਾਂਚਦੇ ਸੀ, ਕਲਮਾ ਵੀ ਪੜਾਉਂਦੇ ਸੀ, ਉਹ ਤੋਂ ਬਾਅਦ ਬੰਦੇ ਵੀ ਮਾਰਦੇ ਸੀ ਤੇ ਫਿਰ ਆਰਾਮ ਨਾਲ ਚਲੇ ਵੀ ਗਏ। ਕਿੱਥੇ ਆ ਸਰਕਾਰ? ਸਰਕਾਰ ਦੀ ਜ਼ਿੰਮੇਵਾਰੀ ਕਿੱਥੇ ਆ? ਜੇ ਤੁਸੀਂ ਇਹ ਸਵਾਲ ਕਰੋਗੇ ਤਾਂ ਤੁਸੀਂ ਦੇਸ਼ ਧਰੋਹੀ ਹੋ, ਇਹ ਨਹੀਂ ਪੁੱਛਣਾ। ਤੇ ਇਸ ਸਾਰੀ ਸਥਿਤੀ ਦੇ ਵਿੱਚ ਜੇ ਫਿਰ ਤੁਸੀਂ ਇਹੀ ਕਹਿੰਦੇ ਹੋ ਕਿ ਅਸੀਂ ਉਹਦਾ ਬਦਲਾ ਲੈ ਲਿਆ ਕਿ ਉਸ ਘਟਨਾ ਦਾ ਹੀ ਬਦਲਾ, ਵੈਸੇ ਜਿਸ ਧਰਮ ਦੇ ਹਵਾਲੇ ਨਾਲ ਸੰਧੂਰ ਸ਼ਬਦ ਆਇਆ
ਜੀ,
ਉਸੇ ਧਰਮ ਦੀ ਜੇ ਜੰਗ ਦੇ ਨਿਯਮ ਦੇਖਣੇ ਨੇ ਤਾਂ ਰਮਾਇਣ ਤੇ ਮਹਾਭਾਰਤ ਤੋਂ ਵੱਡੀ ਉਦਾਹਰਨ ਸਾਡੇ ਮੂਹਰੇ ਕੋਈ ਨਹੀਂ ਹੈ। ਤੇ ਉਹਦੇ ਵਿੱਚ ਵੀ ਇਹ ਨਿਯਮ ਹੈ ਕਿ ਸੂਰਜ ਛਿਪਣ ਤੋਂ ਬਾਅਦ ਕਾਰਵਾਈ ਨਹੀਂ ਕਰਨੀ ਆਪਾਂ, ਤੇ ਫਿਰ ਉਹ ਨਿਯਮ ਕਿੱਥੇ ਨੇ? ਤੇ ਆਮ ਜੰਗ ਦੇ ਆਧੁਨਿਕ ਯੁੱਗ ਦੇ ਨਿਯਮ ਵੀ ਨੇ ਕਿ ਹਸਪਤਾਲ ਨਿਸ਼ਾਨਾ ਨਹੀਂ ਬਣਾਉਣਾ, ਧਾਰਮਿਕ ਸਥਾਨ ਨਿਸ਼ਾਨਾ ਨਹੀਂ ਬਣਾਉਣਾ, ਸਕੂਲ ਨਿਸ਼ਾਨਾ ਨਹੀਂ ਬਣਾਉਣੇ, ਫਿਰ ਦੋਵੇਂ ਪਾਸਿਓਂ ਜੋ ਹੋ ਰਿਹਾ, ਇੱਕ ਪਾਸੇ ਗੁਰਦੁਆਰੇ 'ਤੇ ਹਮਲਾ, ਦੂਜੇ ਪਾਸੇ ਅਗਲੇ ਕਹਿੰਦੇ ਮਸਜਿਦ 'ਤੇ ਹਮਲਾ, ਕਿੱਥੇ ਨਿਯਮ ਨੇ ਫਿਰ? ਜੀ ਇਹੀ ਬਦਲਾ ਫਿਰ ਮੈਂ ਸ਼ਾਇਦ ਕੱਲ੍ਹ ਵੀ ਗੱਲ ਕੀਤੀ ਸੀ ਕਿ ਜੇ ਸਕੂਲ 'ਚ ਵਾਪਰੀ ਘਟਨਾ ਲਈ ਪ੍ਰਿੰਸੀਪਲ ਜੀ ਜ਼ਿੰਮੇਵਾਰ ਹੈ, ਤੇ ਫਿਰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਰੱਖਿਆ ਮੰਤਰੀ ਕਿਉਂ ਨਹੀਂ ਜ਼ਿੰਮੇਵਾਰੀ ਲਈ ਅੱਜ ਤੱਕ?
ਜੀ
ਪਰ ਜੇਕਰ ਇਸ ਜੰਗ ਦੇ ਵਿੱਚ ਪੰਜਾਬ 'ਚੋਂ ਇਹ ਆਵਾਜ਼ ਉੱਠ ਰਹੀ ਆ ਕਿ ਵੀ ਜੰਗ ਨਹੀਂ ਅਮਨ ਚਾਹੀਦਾ, ਤਾਂ ਇਸ ਨੂੰ ਜੀ ਵਿਦਰੋਹ ਵਜੋਂ ਹੈ, ਦੂਜੇ ਮੁਲਕ ਦੀ ਬੋਲੀ ਵਜੋਂ ਦੇਖਿਆ ਜਾਂਦਾ। ਪੰਜਾਬ ਤੋਂ ਵੱਧ ਕੁਰਬਾਨੀਆਂ ਦਾ ਇਤਿਹਾਸ ਕਿਹਦੇ ਕੋਲ ਆ ਵੀਜੇ ਜੀ?
ਜੀ
ਪੰਜਾਬ ਤੋਂ ਵੱਧ ਆਪਾ ਵਾਰਨ ਵਾਲਾ ਇਤਿਹਾਸ ਕਿਹਦੇ ਕੋਲ ਆ? ਆਪਣੇ ਟੋਟੇ ਕਰਾਉਣ ਵਾਲਾ ਇਤਿਹਾਸ ਕਿਹਦੇ ਕੋਲ ਹੈ? ਤੇ ਤਾਂ ਵੀ ਚੜ੍ਹਦੀ ਕਲਾ ਦਾ ਜੈਕਾਰਾ ਹੈ ਸਾਡੇ ਕੋਲ।
ਜੀ
ਤੇ ਇਸ ਫੌਜ ਦੇ ਵਿੱਚ ਸਭ ਤੋਂ ਵੱਧ ਪੁੱਤ ਭੇਜਣ ਵਾਲਾ ਸੂਬਾ ਕਿਹੜਾ ਹੈ? ਪੰਜਾਬ ਤੇ ਹਰਿਆਣਾ, ਹਿਮਾਚਲ ਵੀ ਉਹਦੇ ਵਿੱਚ ਸ਼ਾਮਿਲ ਹੈ, ਇਸ ਖੇਤਰ 'ਚੋਂ ਜਾਂਦੇ ਨੇ। ਪਰ ਜਮੁਨਾ ਪਾਰ ਤੋਂ ਇਸ ਨੂੰ ਜਿੱਤ ਵਜੋਂ ਦੇਖਿਆ ਜਾ ਰਿਹਾ, ਪਰ ਜਮੁਨਾ ਦੇ ਆਰ ਤੋਂ ਇਸ ਫਿਕਰ ਤੋਂ ਦੇਖਿਆ ਜਾ ਰਿਹਾ, ਕਿਉਂਕਿ ਅਸੀਂ ਸਰਹੱਦੀ ਸੂਬੇ ਹਾਂ,
ਹਾਂਜੀ
ਅਸੀਂ ਸਰਹੱਦ ਤੇ ਬੈਠੇ ਹਾਂ। ਅੱਜ ਸਥਿਤੀ ਇਹ ਆ, ਜੰਮੂ ਕਸ਼ਮੀਰ ਦੇ ਖੇਤਰ ਦੇ ਵਿੱਚ LOC ਦੇ ਨੇੜਲੇ ਲੋਕ ਆਪਣੇ ਬੱਚਿਆਂ ਨੂੰ ਦੂਰ ਪਾਰ ਕਿਸੇ ਰਿਸ਼ਤੇਦਾਰਾਂ ਕੋਲ ਭੇਜ ਰਹੇ ਨੇ, ਆਪਣਾ ਸਮਾਨ ਛੱਡ ਕੇ ਪੈਦਲ ਕਿਤੇ ਲਈ ਨਿਕਲ ਰਹੇ ਨੇ, ਕੋਈ ਖੱਚਰ ਤੋਰੀ ਫਿਰਦਾ, ਤੇ ਪੰਜਾਬ ਦੇ ਸਰਹੱਦੀ ਪਿੰਡਾਂ ਨੇ ਟਰੈਲੀਆਂ ਲੱਦ ਕੇ ਆਪਣੇ ਭਰੇ ਘਰ ਛੱਡ ਦਿੱਤੇ ਨੇ, ਉਸ ਸਮੇਂ ਜਦੋਂ ਹਜੇ ਅਨਾਜ ਘਰੇ ਆਇਆ,
ਜੀ
ਪਤਾ ਨਹੀਂ ਉਹ ਸਾਂਭਿਆ ਕਿ ਨਹੀਂ ਸਾਂਭਿਆ, ਢੋਲਾਂ 'ਚ ਕਣਕ ਪਾਈ ਹੈ ਕਿ ਨਹੀਂ ਪਾਈ, ਤੇ ਉਹ 1 ਸਾਲ ਦੀ ਪੂਰੀ ਕਣਕ ਹੁੰਦੀ ਹੈ ਜਿਹਦੇ ਨਾਲ ਚੁੱਲ੍ਹਾ ਮੰਗਣਾ, ਰੋਟੀ ਪੱਕਣੀ ਹੈ, ਤੇ ਹੁਣ ਜਿੱਥੇ ਨੂੰ ਉਹ ਤੋਰੇ ਨੇ ਟੱਪਰੀ ਵਾਸੀ ਬਣਾ ਕੇ, ਪਤਾ ਨਹੀਂ ਉਰੇ ਸ਼ਾਇਦ ਆਦਤ ਪੈ ਗਈ ਹੈ ਉਹਨਾਂ ਲੋਕਾਂ ਨੂੰ, ਸਾਨੂੰ ਸਰਹੱਦ ਤੇ ਰਹਿੰਦੇ ਹਾਂ, ਸ਼ਾਇਦ ਆਦਤ ਪੈ ਗਈ ਹੈ। ਸੋ ਪਰ ਇਹਦੇ ਵਿੱਚੋਂ ਸਾਡੀ ਦੇਸ਼ ਭਗਤੀ ਪਰਖੀ ਜਾਂਦੀ ਹੈ ਫਿਰ, ਇਹ ਫਿਰ ਪੀੜ ਨਹੀਂ ਹੈ ਪੰਜਾਬੀਆਂ ਨੂੰ ਜਾਂ ਕਸ਼ਮੀਰ ਘਾਟੀ ਦੇ ਲੋਕਾਂ ਨੂੰ ਕਿ ਕਿੰਨੀ ਵਾਰ ਤੁਸੀਂ ਇਸ ਚੀਜ਼ ਦਾ ਮਤਲਬ ਕਿ ਸਵਾਲ ਪੈਦਾ ਕਰੋਗੇ। ਸੋ ਇਹ ਸਾਰੇ ਪਹਿਲੂ ਸਾਡੇ ਸਾਹਮਣੇ ਖੜੇ ਨੇ, ਔਰ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਜੇ ਕੱਲ ਨੂੰ ਫੌਜ ਦੀ ਪਿੱਠ ਤੇ ਖੜਨਾ ਪਿਆ ਤਾਂ ਇਹੀ ਪੰਜਾਬ ਖੜੂਗਾ, ਇਹੀ ਹਰਿਆਣਾ ਖੜੂਗਾ, ਇਹਨਾਂ ਹੀ ਸੂਬਿਆਂ ਨੇ ਖੜਨਾ ਹੈ, ਤਾਂ ਵੀ ਲੰਗਰ ਲਾਉਣ ਵੀ ਇਹਨਾਂ ਨੇ ਨਿਕਲਣਾ ਹੈ, ਹੈ ਨਾ, ਉਹਨਾਂ ਦੇ ਪਰਿਵਾਰ ਬੱਚੇ ਸਾਂਭਣ ਵੀ ਇਹਨਾਂ ਨੇ ਨਿਕਲਣਾ। ਪਰ ਜਿਹੜੇ ਜੈਕਾਰੇ ਨਾਅਰੇ ਲਾਉਂਦੇ, ਤੁਸੀਂ ਬਿਲਕੁਲ ਦਰੁਸਤ ਕਿਹਾ ਕਿ ਕੀਬੋਰਡ ਤੇ ਬੈਠ ਕੇ ਲਿਖਣਾ ਹੈ ਨਾ ਬਹੁਤ ਆਸਾਨ ਹੈ, ਹੈ ਨਾ, ਭਾਰਤ ਮਾਤਾ ਦੀ ਜੈ, ਤੇ ਜੈ ਲਈ ਮੈਦਾਨ 'ਚ ਉਤਰਨਾ ਬਹੁਤ ਔਖਾ ਹੈ।
ਦੀਪਕ ਜੀ, ਅੱਛਾ ਇੱਕ ਇਹ ਵੀ ਦਾਅਵਾ ਕੀਤਾ ਗਿਆ ਪਾਕਿਸਤਾਨ ਵੱਲੋਂ ਕਿ ਭਾਰਤ ਦੇ 5 ਲੜਾਕੂ ਜਹਾਜ਼ ਅਤੇ ਡਰੋਨਸ ਕੁੱਲ ਉਹਨਾਂ ਨੇ 5 ਡਿੱਗੇ ਨੇ। ਮੈਂ ਹੁਣੇ ਦੇਖ ਰਿਹਾ ਕੁਝ ਥੋੜ੍ਹੀ ਦੇਰ ਪਹਿਲਾਂ ਇੱਕ ਫਰਾਂਸ ਦੇ ਅਧਿਕਾਰੀ ਨੇ ਇੱਕ ਪੁਸ਼ਟੀ ਤਾਂ ਕੀਤੀ ਆ ਕਿ 1 ਰਫਾਇਲ ਜਹਾਜ਼ ਡਿੱਗੇ ਹੋਣ ਦੀ ਪੁਸ਼ਟੀ ਫਰਾਂਸ ਵੱਲੋਂ ਹੁਣ ਕੀਤੀ ਜਾ ਰਹੀ ਹੈ, ਜਿਹੜਾ ਭਾਰਤ ਨੇ 36 ਜਹਾਜ਼ ਖਰੀਦੇ ਸੀ ਰਫੇਲ ਜਹਾਜ਼ ਫਰਾਂਸ ਤੋਂ, ਅਤੇ ਅਜਿਹਾ ਪਹਿਲੀ ਵਾਰ ਹੋਇਆ ਹੋਏਗਾ ਇਹ ਕਿ ਰਫੇਲ ਕਿਸੇ ਇੱਦਾਂ ਕੰਬੈਟ ਦੇ ਵਿੱਚ ਇੱਦਾਂ ਕਿਸੇ ਵੱਲੋਂ ਡੇਗ ਲਿਆ ਗਿਆ ਹੋਵੇ। ਸੋ ਇੱਕ ਰਫੇਲ ਡਿੱਗਣ ਦੀ ਪੁਸ਼ਟੀ ਫਰਾਂਸ ਵੱਲੋਂ ਕੀਤੀ ਜਾ ਰਹੀ ਆ, ਪਰ ਟੋਟਲ ਜਿਹੜੀ 5 ਜਹਾਜ਼ਾਂ ਦੀ ਗੱਲ ਆ, ਇਹਦੇ ਬਾਰੇ ਵੀ ਗੱਲ ਕਰੀਏ ਕਿ ਕੀ ਇਹਦੇ ਬਾਰੇ ਕੋਈ ਹੋਰ ਵੇਰਵੇ ਆਏ ਨੇ?
ਦੇਖੋ, ਭਾਰਤ ਸਰਕਾਰ ਵੱਲੋਂ, ਭਾਰਤੀ ਫੌਜ ਵੱਲੋਂ ਅਧਿਕਾਰਕ ਤੌਰ 'ਤੇ ਇਹਦੇ ਬਾਰੇ ਕੋਈ ਬਿਆਨੀਆਂ ਨਹੀਂ ਹੈ, ਔਰ ਕਾਫੀ ਹੱਦ ਤੱਕ ਭਾਰਤੀ ਮੀਡੀਆ ਵੀ ਇਹਦੇ ਉੱਤੇ ਗੱਲ ਕਰਨੋਂ ਬਚ ਰਿਹਾ। ਹਾਂ, ਪਾਕਿਸਤਾਨ ਦਾ ਸੋਸ਼ਲ ਮੀਡੀਆ, ਕਾਫੀ ਹੱਦ ਤੱਕ ਤਾਂ ਪਾਕਿਸਤਾਨ ਦਾ ਸੋਸ਼ਲ ਮੀਡੀਆ ਦੇ ਜਿਹੜੇ ਅਧਿਕਾਰਤ ਚੈਨਲ ਨੇ, ਯੂਟਿਊਬ ਚੈਨਲ ਨੇ, ਫੇਸਬੁੱਕ ਪੇਜ ਨੇ, ਉਹ ਇੱਧਰ ਬੰਦ ਨੇ, ਪਰ ਜਿਹੜਾ ਓਪਨ ਰੀਲਸ ਵਗੈਰਾ ਜੇ ਉਹ ਇੱਧਰ ਉੱਧਰ ਚੱਲਦੀਆਂ ਨੇ, ਉਹ ਕਾਫੀ ਕੁਝ ਚੱਲਦੀਆਂ ਨੇ, ਜਾਂ ਕਿਸੇ ਹੋਰ ਪਾਸਿਓਂ ਘੁੰਮ ਫਿਰ ਕੇ ਡਾਊਨਲੋਡ ਹੋ ਕੇ ਆਊ ਰਹੀਆਂ ਨੇ, ਉਹ ਚੱਲੀ ਜਾਂਦਾ। ਉਹਦੇ ਹਵਾਲੇ ਜਿਹੜੇ ਦਮ ਭਰੇ ਜਾ ਰਹੇ ਨੇ, ਪਾਕਿਸਤਾਨ ਦਮ ਭਰ ਰਿਹਾ ਕਿ 5 ਡੇਗ ਲੈ ਜੀ, ਹੈ ਨਾ, ਇੱਧਰੋਂ ਕੁਝ ਜਵਾਬੀ ਆਉਂਦਾ ਕਿ ਨਹੀਂ ਸਾਡਾ ਤਾਂ 1 ਕ੍ਰੈਸ਼ ਕੀਤਾ, 1 ਡਿੱਗ ਗਿਆ ਹੀ ਹੈ, ਚਲੋ ਅਸੀਂ ਤੁਹਾਡੇ 3 ਡਿੱਗ ਗਏ ਨੇ ਜੀ, ਇਸ ਤਰ੍ਹਾਂ ਦੇ ਚੱਲੀ ਜਾਂਦਾ। ਰਾਈਟਰਸ ਨੇ ਵੀ 3 ਦੀ ਗੱਲ ਕੀਤੀ ਹੈ, 3 ਜਹਾਜ਼ ਇੱਦਾਂ। ਹੁਣ ਜਿਹੜੇ ਮੇਰੇ ਕੋਲ ਜੋ ਜਾਣਕਾਰੀ ਜਿੰਨੀ ਕੁ ਹਾਸਲ ਕਰ ਸਕਿਆ ਮੈਂ ਪੁਖਤਾ ਤੌਰ 'ਤੇ, ਖਾਸ ਕਰਕੇ ਅੱਜ ਦੀ ਤਰੀਕ ਦੇ ਵਿੱਚ ਵੀ ਪ੍ਰਿੰਟ ਮੀਡੀਆ 'ਤੇ ਜੇ ਆਪਾਂ ਯਕੀਨ ਕਰੀਏ ਤਾਂ ਉਹ ਨਾਮੀ ਅਖਬਾਰਾਂ ਦੇ ਹਵਾਲੇ ਨਾਲ ਜਿਹੜੀ ਜਾਣਕਾਰੀ ਮੈਂ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਹਦੇ ਵਿੱਚ ਫਿਰ ਉਹੀ ਗੱਲ ਆਊਗੀ ਕਿ ਜਿਹੜੇ ਚੈਨਲ ਦੰਪਰ ਦੇ ਸੂਤਰ, ਇੱਥੇ ਕੋਈ ਸੂਤਰ ਵਾਲਾ ਮਸਲਾ ਨਹੀਂ ਹੈਗਾ, ਹੈ ਨਾ, ਉਹ ਹਵਾਈ ਸਾਰਿਆਂ ਨੂੰ ਪਤਾ। ਤੋ ਪਹਿਲੀ ਜਿਹੜੀ ਮਤਲਬ ਕਿ ਜਹਾਜ਼ ਡਿੱਗਣ ਦੀ ਖਬਰ ਹੈ, ਉਹ ਪੁਲਵਾਮਾ ਦੇ ਖੇਤਰ 'ਚ ਹੈ। ਕਹਿੰਦੇ ਜੀ ਮਤਲਬ ਕਿ ਉੱਥੇ ਏਅਰ ਸਟ੍ਰਾਈਕ ਦੇ ਦੌਰਾਨ ਰਾਤ ਕਰੀਬ 1:30 ਵਜੇ ਤੋਂ ਬਾਅਦ ਇੱਕ ਫਾਈਟਰ ਜੈੱਟ ਆ ਕੇ ਗਿਰਦਾ, ਤੇ ਉਹ ਗਿਰਨ ਤੋਂ ਬਾਅਦ ਜਦੋਂ ਧਮਾਕਾ ਹੁੰਦਾ ਤਾਂ ਆਲੇ ਦੁਆਲੇ ਦੇ ਲੋਕ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ, ਤੇ ਜਾਨੂੰ ਫੌਜੀ ਜਵਾਨ ਆ ਜਾਂਦੇ ਨੇ, ਤੇ ਉਹ ਕਹਿੰਦੇ ਨੇ ਘਰਾਂ ਤੋਂ ਬਾਹਰ ਨਹੀਂ ਨਿਕਲਣਾ, ਜੇ ਕਿਸੇ ਨੇ ਵੀਡੀਓ ਬਣਾ ਵੀ ਲਈ ਉਹਨੂੰ ਡਿਲੀਟ ਕਰੋ, ਤੇ ਅਜਿਹਾ ਉੱਥੇ ਕਾਰਵਾਈ ਹੁੰਦੀ ਹੈ। ਉਹ ਪਰਿਵਾਰ ਨੇ ਜਿਹੜੇ, ਜਿਨ੍ਹਾਂ ਨੇ ਕੁਛ ਮੀਡੀਆ ਨਾਲ ਗੱਲਬਾਤ ਵੀ ਕੀਤੀ, ਜਿਹੜੇ ਅਖਬਾਰਾਂ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ, ਉਹ ਕਹਿੰਦੇ ਕਿ ਉਹ ਪਰਿਵਾਰ ਕਹਿੰਦੇ ਕਿ ਅਸੀਂ ਤਾਂ ਇਹਨਾਂ ਗੋਲੀਆਂ 'ਚ, ਬੰਬਾਂ 'ਚ, ਟੈਂਕਾਂ 'ਚ ਰਹਿਣ ਦੇ ਇੰਨੇ ਆਦੀ ਹੋ ਗਏ ਹਾਂ ਕਿ ਸਾਨੂੰ ਹੁਣ ਸਾਈਕਲ ਦੇ ਜਾਣ ਦੀ ਆਵਾਜ਼ ਦੀ ਅੱਡ ਪਛਾਣ ਹੈ, ਟੈਂਕ ਦੇ ਜਾਣ ਦੀ ਆਵਾਜ਼ ਦੀ ਅੱਡ ਪਛਾਣ ਹੈ, ਗੋਲੀ ਦੀ ਤੇ ਗੋਲੇ ਦੀ ਤੇ ਹੈ ਨਾ ਗ੍ਰਨੇਡ ਦੀ ਸਾਨੂੰ ਅੱਡ ਪਛਾਣ ਹੈ। ਇਸ ਲਈ ਸਾਨੂੰ ਪਤਾ ਕਿ ਜਹਾਜ਼ ਡਿੱਗਿਆ
ਜੀ।
ਤੇ ਉਹ ਤੋਂ ਬਾਅਦ ਉਹ ਕਹਿੰਦੇ ਕਿ ਸ਼ਾਇਦ ਉਸ ਜਹਾਜ਼ ਦੇ ਵਿੱਚ ਕੋਈ ਵਿਸਫੋਟਕ ਸਮੱਗਰੀ ਭਰੀ ਹੋਈ ਸੀ, ਸ਼ਾਇਦ ਉਹਦੇ ਅੰਦਰ ਕੋਈ ਮਿਜ਼ਾਈਲ ਸੀਗੀਆਂ ਕੀ ਸੀਗੀਆਂ, ਕਿ ਕਾਫੀ ਦੇਰ ਪੜਾਅ ਦਰ ਪੜਾਅ ਧਮਾਕੇ ਹੁੰਦੇ ਰਹੇ ਲਗਾਤਾਰ, ਜਿਵੇਂ ਆਪਾਂ ਲੜੀ ਬੰਬ ਦੀ ਗੱਲ ਕਰਦੇ ਹਾਂ ਨਾ, ਉਸ ਤਰ੍ਹਾਂ ਧਮਾਕੇ ਹੋਏ। ਪਰ ਇਸ ਨੂੰ ਭਾਰਤੀ ਕਿਸੇ ਵੀ ਮੀਡੀਆ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਜਹਾਜ਼ ਕਿਹਦਾ
ਜੀ,
ਪਰ ਇਹ ਜ਼ਰੂਰ ਹੈ ਕਿ ਪੁਲਵਾਮਾ ਦੇ ਵਿੱਚ ਇੱਕ ਏਅਰਜੈੱਟ ਡਿੱਗਣ ਦੀ ਖਬਰ ਹੈ। ਦੂਸਰਾ, ਉਹ ਤੋਂ ਬਾਅਦ ਅਖਨੂਰ ਜੰਮੂ ਖੇਤਰ ਦੇ ਵਿੱਚ ਇੱਕ ਹੋਰ ਫਾਈਟਰ ਜੈੱਟ ਡਿੱਗਣ ਦੀ ਖਬਰ ਹੈ, ਔਰ ਇਹ ਖਬਰ ਵੀ ਇਸੇ ਤਰ੍ਹਾਂ ਪੁਖਤਾ ਤੌਰ 'ਤੇ ਸਾਹਮਣੇ ਆਉਂਦੀ ਕਿ ਬਿਲਕੁਲ ਵੀਡੀਓ ਵੀ ਦੇਰ ਰਾਤ ਦੀਆਂ ਕੁਝ ਜਹਾਜ਼ ਦੇ ਡਿੱਗਣ ਦੀਆਂ, ਅੱਗ ਲੱਗਣ ਦੀਆਂ, ਧਮਾਕਾ ਹੋਣ ਦੀਆਂ, ਉਹ ਕੁਝ ਚਰਚਾ 'ਚ ਨੇ, ਕਈਆਂ ਜਾ ਰਹੀਆਂ ਨੇ ਕਿ ਉਹਦੀਆਂ ਨੇ। ਪਰ ਕੀ ਇਹ ਭਾਰਤ ਦਾ ਸੀ, ਕੀ ਇਹ ਪਾਕਿਸਤਾਨ ਦਾ ਸੀ, ਇਹਦੇ ਬਾਰੇ ਕੋਈ ਸਪਸ਼ਟ ਬਿਆਨੀਆਂ ਨਹੀਂ ਹੈ। ਤੀਸਰਾ, ਪੰਜਾਬ ਦੇ ਵਿੱਚ ਹੈ, ਬਠਿੰਡਾ ਦੇ ਵਿੱਚ ਹੈ, ਤੇ ਬਠਿੰਡਾ ਦੇ ਮਤਲਬ ਗੁਣਿਆਣਾ ਮੰਡੀ ਦੇ ਖੇਤਰ 'ਚ ਅਕਾਲੀਆਂ ਕਲਾਂ ਪਿੰਡ ਦੇ ਨੇੜੇ ਇਹ ਤੜਕਸਾਰ ਦੇ ਵਿੱਚ ਆ ਕੇ ਡਿੱਗਦਾ, ਤੇ ਉਹ ਤੋਂ ਬਾਅਦ ਤੁਰੰਤ ਪੁਲਿਸ ਵੀ ਉੱਥੇ ਪਹੁੰਚਦੀ ਹੈ, ਉੱਥੇ ਫੌਜ ਦੇ ਨੁਮਾਇੰਦੇ ਵੀ ਪਹੁੰਚਦੇ, ਬਠਿੰਡਾ ਛਾਉਣੀ ਵੀ ਹੈ ਸਾਡੀ। ਸੋ ਮੀਡੀਆ ਨੂੰ ਵੀ 3 ਕਿਲੋਮੀਟਰ ਪਿੱਛੇ ਰੋਕ ਲਿਆ ਜਾਂਦਾ
ਜੀ, ਤੇ
ਕਿਸੇ ਦੇ ਉੱਤੇ ਮਤਲਬ ਕਿ GF-17, ਹੁਣ ਕਿਹਾ ਜਾ ਰਿਹਾ GF-17 ਸਾਡਾ ਨਹੀਂ ਗਾ, ਕੁਝ ਕਹਿੰਦੇ ਨਹੀਂ ਜੀ ਭਾਰਤ ਦਾ ਪੁਰਾਣਾ ਏ, ਕੁਝ ਕਹਿੰਦੇ ਜੀ ਆਪਾਂ ਤਾਂ ਰਫੇਲ ਵਰਤੇ ਨੇ, ਰਫੇਲ ਨਹੀਂ ਹੈਗਾ। ਸੋ ਕੋਈ ਅਧਿਕਾਰਕ ਤੌਰ ਤੇ ਸਪਸ਼ਟ ਨਹੀਂ ਹੈਗਾ, ਪਰ 3 ਜਹਾਜ਼ ਇੰਜ ਡਿੱਗੇ ਨੇ, ਜਦੋਂ ਕਿ ਬਠਿੰਡਾ ਵਾਲੇ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਕਿ ਉਹ ਕ੍ਰੈਸ਼ ਹੋਇਆ ਜੀ। ਸੋ ਪਰ ਤਾਂ ਵੀ ਇਹ ਨਹੀਂ ਕਿਹਾ ਜਾ ਰਿਹਾ ਕਿ ਭਾਰਤੀ ਜਹਾਜ਼ ਕ੍ਰੈਸ਼ ਹੋਇਆ, ਪਰ ਪਾਕਿਸਤਾਨ ਆਪਣੇ ਸੋਸ਼ਲ ਮੀਡੀਆ ਰਾਹੀਂ ਬਿਆਨੀਆਂ ਰਾਹੀਂ ਇਹ ਦਮ ਭਰ ਰਿਹਾ ਕਿ ਅਸੀਂ 5 ਡੇਗਲੇ ਜੀ
ਜੀ,
ਤੇ ਇੱਧਰ ਕੁਝ ਤਰ੍ਹਾਂ ਸਵਾਲ ਵੀ ਕਰੀ ਜਾਂਦੇ ਕਿ ਅਸੀਂ ਤਾਂ ਉਹਨਾਂ ਦੇ ਇੱਟਾਂ ਰੋੜੇ ਡਿੱਗਿਆ ਜੀ, ਉਹਨਾਂ ਨੇ ਸਾਡੇ 5 ਜਹਾਜ਼ ਡਿੱਗ ਲਏ, ਤਾਂ ਇਹ ਫਿਰ ਸਾਡੀ ਬਦਲਾ ਕਿਵੇਂ ਹੋਇਆ ਜੀ, ਜਿੱਤ ਕਿਵੇਂ ਹੋਈ ਜੀ, ਪੂਰੀ ਲੜਾਈ ਲਾ ਦਿਓ ਜੀ, ਕੁਝ ਇਹੋ ਜਿਹੀਆਂ ਵੀ ਨੇ। ਪਰ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਜੇ ਭਾਰਤ ਇਹ ਤੋਂ ਬਾਅਦ ਕੋਈ ਕਾਰਵਾਈ ਨਹੀਂ ਕਰੇਗਾ ਤਾਂ ਅਸੀਂ ਕੁਛ ਨਹੀਂ ਕਰਾਂਗੇ। ਸੋ ਇਸ ਤੋਂ ਬਾਅਦ ਭਾਰਤ ਪਹਿਲਾਂ ਸਪਸ਼ਟ ਕਰ ਚੁੱਕਿਆ ਕਿ ਅਸੀਂ ਨਾ ਉਹਨਾਂ ਦੇ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਾਂ, ਨਾ ਫੌਜ ਨੂੰ। ਸੋ ਇਸ ਲਈ ਅਸੀਂ ਜੰਗ 'ਚ ਨਹੀਂ ਜਾ ਰਹੇ, ਅਸੀਂ ਸਿਰਫ ਆਪਣੇ ਜਿਹੜੇ ਅੱਤਵਾਦੀ ਟਿਕਾਣੇ ਸੀ, ਜਿਨ੍ਹਾਂ ਦੀ ਸਾਡੇ ਕੋਲ ਜਾਣਕਾਰੀ ਸੀ ਜਾਂ ਉਹ ਅੱਤਵਾਦੀਆਂ ਬਾਰੇ ਪਤਾ ਸੀ, ਉਸ ਨੂੰ ਤੈਅ ਕਰਕੇ ਕਾਰਵਾਈ ਕੀਤੀ।
ਦੀਪਕ ਜੀ, ਜਿਹੜੀ ਅੱਜ ਮੌਕ ਡਰਿਲ ਹੋਈ, ਬਲੈਕਆਊਟ ਹੋ ਕੇ ਹਟਿਆ, ਉਹਦੇ ਬਾਰੇ ਵੀ ਦੱਸਿਓ। ਏਅਰਪੋਰਟ ਜਿਹੜੀ ਏਅਰ ਸਪੇਸ ਆ ਉਹ ਵੀ ਬੰਦ ਕੀਤੀ ਗਈ ਲੇਹ ਤੋਂ ਲੈ ਕੇ ਪੋਰਬੰਦਰ ਦੇ ਵਿਚਕਾਰ, ਅਤੇ ਸਕੂਲ ਵਗੈਰਾ ਵੀ ਬੰਦ ਕੀਤੇ ਗਏ ਨੇ, ਉਹਦੇ ਬਾਰੇ ਦੱਸਿਓ ਜੀ।
ਵਿਜੇ ਜੀ, ਅੱਜ ਮਤਲਬ ਕਿ ਇੱਕ ਸਾਇਰਨ ਵੱਜਿਆ ਅਤੇ ਉਹ ਤੋਂ ਬਾਅਦ ਲਗਭਗ ਪੂਰੇ ਮੁਲਕ ਦੇ ਵਿੱਚ ਹੀ ਤੁਸੀਂ ਕਹਿ ਸਕਦੇ ਹੋ ਕਿ ਬਲੈਕਆਊਟ ਹੋਇਆ, ਅਤੇ ਤਾਂ ਕਿ ਕਈ ਥਾਵਾਂ ਦੇ ਉੱਤੇ ਮੌਕ ਡਰਿਲ ਦੇ ਤੌਰ ਦੇ ਉੱਤੇ ਰਿਹਰਸਲ ਕੀਤੀ ਗਈ, ਜੇ ਅੱਗ ਲੱਗ ਜਾਵੇ, ਬੰਬ ਗਿਰਕ ਜਾਵੇ, ਕਿਵੇਂ ਬਚਣਾ ਹੈ, ਕਿਵੇਂ ਜਾਣਾ ਹੈ, ਕਿੱਥੇ ਰਹਿਣਾ ਹੈ। ਉਹਦੇ ਵਿੱਚ ਕੁਝ ਖਾਮੀਆਂ ਵੀ ਉਜਾਗਰ ਹੋਈਆਂ ਕਿ ਜਿਵੇਂ ਐਂਬੂਲੈਂਸ ਕਿਤੇ ਹੋਰ ਪਹੁੰਚ ਗਈ, ਟ੍ਰੈਫਿਕ ਪੁਲਿਸ ਹੈ ਹੀ ਨਹੀਂ ਸੀ, ਇੱਕ ਥਾਣੇ ਦੀਵਾਰ ਕਰਨੀ ਸੀ, ਥਾਣੇ ਦੇ ਅੰਦਰ ਕੋਈ ਮੁਲਾਜ਼ਮ ਨਹੀਂ ਲੱਭਿਆ। ਸੋ ਇਸ ਤਰ੍ਹਾਂ ਦੀ ਕੁਝ ਖਾਮੀਆਂ ਜਿਹਨੂੰ ਦਰੁਸਤ ਕਰਨ ਦੇ ਲਈ ਵੀ ਪ੍ਰੈਕਟਿਸ, ਸੋ ਇਸੇ ਲਈ ਹੁੰਦੀ ਹੈ ਮੌਕ ਡਰਿਲ, ਤਾਂ ਕਿ ਖਾਮੀਆਂ ਦੀ ਪੂਰਤੀ ਕੀਤੀ ਜਾ ਸਕੇ। ਇੱਕ ਤਰ੍ਹਾਂ ਨਾਲ ਅੱਜ ਪੂਰੇ ਮੁਲਕ 'ਚ ਬਲੈਕਆਊਟ ਹੋਇਆ, ਇਸੇ ਲਈ ਮਤਲਬ ਕਿ ਇਹ ਫਿਕਰ ਪਾਇਆ ਜਾ ਰਿਹਾ ਕਿ ਕੱਲ੍ਹ ਵਾਲੀ ਕਾਰਵਾਈ ਤੋਂ ਬਾਅਦ ਵੀ ਜੇ ਅਜੇ ਮੌਕ ਡਰਿਲ ਹੋ ਰਹੀ ਆ ਤਾਂ ਪਾਕਿਸਤਾਨ ਨੂੰ ਲੱਗਦਾ ਕਿ ਇਹ ਅਜੇ ਹੋਰ ਕਾਰਵਾਈ ਹੋਣੀ ਬਾਕੀ ਆ, ਕਿਸੇ ਹੋਰ ਲੜਾਈ 'ਚ ਵੀ ਸਾਨੂੰ ਜਾਣਾ ਪੈਣਾ। ਸੋ ਇਸ ਲਈ ਉਹਦਾ ਫਿਕਰ ਇਹ ਆ, ਅਤੇ ਇੱਧਰ ਉਹਦਾ ਅਸਰ ਇਹ ਹੋ ਰਿਹਾ ਇਸ ਮੌਕ ਡਰਿਲ ਦਾ, ਉਸ ਕੱਲ੍ਹ ਵਾਲੀ ਰਾਤ ਵਾਲੀ ਫੌਜੀ ਐਕਸ਼ਨ ਤੋਂ ਬਾਅਦ, ਕਿਉਂਕਿ ਭਾਰਤੀ ਫੌਜੀ ਜਵਾਨਾਂ ਦਾ ਜੋ ਸਾਂਝਾ ਆਪਰੇਸ਼ਨ ਸੀ ਉਹਦੇ ਉੱਤੇ ਕੋਈ ਉਹ ਨਹੀਂ ਕਿ ਭਾਰਤੀ ਫੌਜ 'ਚ ਤਾਂ ਹਮੇਸ਼ਾ ਹੀ ਸਭ ਨੂੰ ਮਾਣ ਰਿਹਾ। ਸੋ ਉਸ ਤੋਂ ਬਾਅਦ ਹੁਣ ਏਟੀਐਮ ਦੇ ਬਾਹਰ ਲਾਈਨਾਂ ਲੱਗਣ ਲੱਗੀਆਂ, ਲੋਕ ਨਕਦੀ ਕਢਾਉਣ ਲੱਗੇ ਨੇ, ਲੋਕਾਂ ਨੂੰ ਡਰ ਹੈ ਕਿ ਬੈਂਕ ਏਟੀਐਮ ਬੰਦ ਹੋ ਸਕਦੇ ਨੇ, ਖਾਲੀ ਹੋ ਸਕਦੇ ਨੇ, ਲੋਕ ਰਾਸ਼ਨ ਦੀਆਂ ਦੁਕਾਨਾਂ ਦੇ ਉੱਤੇ ਕਤਾਰਾਂ 'ਚ ਖੜੇ ਨੇ ਕਿ ਰਾਸ਼ਨ ਪਾ ਲਓ ਦੋ ਦੋ ਤਿੰਨ ਤਿੰਨ ਮਹੀਨਿਆਂ ਦਾ, ਹੈ ਨਾ। ਲੋਕ ਮਤਲਬ ਕਿ ਪੈਟਰੋਲ ਪੰਪਾਂ 'ਤੇ ਗੱਡੀਆਂ ਫੁੱਲ ਕਰਾ ਨੇ, ਕੋਈ ਟੈਂਕੀਆਂ ਲੈ ਕੇ ਪਹੁੰਚ ਰਿਹਾ। ਸੋ ਇਹ ਸਥਿਤੀ ਕਾਫੀ ਫਿਕਰਮੰਦੀ ਵਾਲੀ ਤਾਂ ਬਣੀ ਹੈ। ਦੂਸਰੇ ਪਾਸੇ ਉਸ ਕੱਲ੍ਹ ਵਾਲੇ ਫੌਜੀ ਕਾਰਵਾਈ ਤੋਂ ਬਾਅਦ, ਐਕਸ਼ਨ ਤੋਂ ਬਾਅਦ, ਏਅਰ ਸਟ੍ਰਾਈਕ ਤੋਂ ਬਾਅਦ, ਭਾਰਤ ਦੇ ਗ੍ਰਹਿ ਮੰਤਰੀ ਬਕਾਇਦਾ ਤੌਰ ਦੇ ਉੱਤੇ ਵੱਖੋ ਵੱਖ ਉਹਨਾਂ ਸੂਬਿਆਂ ਦੇ ਜਿਹੜੇ ਸਰਹੱਦ 'ਚ ਆਉਂਦੇ ਨੇ, ਜਿਵੇਂ ਜੰਮੂ ਕਸ਼ਮੀਰ ਹੈ, ਹਿਮਾਚਲ ਹੈ, ਪੰਜਾਬ ਹੈ, ਰਾਜਸਥਾਨ ਹੈ, ਗੁਜਰਾਤ ਹੈ, ਇਹਨਾਂ ਦੇ ਮੁੱਖ ਮੰਤਰੀਆਂ ਨਾਲ, ਚੀਫ ਸੈਕਟਰੀਆਂ ਨਾਲ ਅਤੇ DGP ਨਾਲ ਔਨਲਾਈਨ ਇੱਕ ਮੀਟਿੰਗ ਲੈਂਦੇ ਨੇ, ਅਤੇ ਪ੍ਰਧਾਨ ਮੰਤਰੀ ਨੇ ਵੀ ਸੰਖੇਪ ਜਿਹੇ 'ਚ ਕਹਿੰਦੇ ਕੈਬਨਿਟ ਦੀ ਬੈਠਕ ਕੀਤੀ ਆ, ਉਹ ਤੋਂ ਬਾਅਦ ਰਾਸ਼ਟਰਪਤੀ ਨੂੰ ਜਾ ਕੇ ਸਾਰੀ ਜਾਣਕਾਰੀ ਦਿੱਤੀ ਹੈ, ਹੈ ਨਾ। ਅਤੇ ਚੀਨ ਦੇ ਅਧਿਕਾਰੀਆਂ ਦੇ ਰਾਹੀਂ ਵੀ ਇਹ ਸੰਪਰਕ ਸਾਧੇ ਗਏ ਸੀ, ਐਕਸ਼ਨ ਕੀਤਾ ਜਾਂ ਕੁਛ ਵੀ ਹੈ, ਸ਼ਾਇਦ ਉਹਦੇ ਲਈ ਇਹ ਵੀ ਹੈ ਕਿ ਕੱਲ੍ਹ ਨੂੰ ਚੀਨ ਕਿਸੇ ਪਾਸਿਓਂ ਕੋਈ ਉਹ ਨਾ ਕਰੇ, ਇਸ ਲਈ ਉਸਨੂੰ ਵੀ ਸਪਸ਼ਟ ਸਹੀ ਜਾਣਕਾਰੀ ਹੋਵੇ। ਤੇ ਇਸ ਦੇ ਦਰਮਿਆਨ ਇਹ ਵੀ ਪਤਾ ਲੱਗ ਰਿਹਾ ਕਿ ਕੱਲ੍ਹ ਨੂੰ ਇੱਕ ਵਾਰ ਫਿਰ ਸਰਬਦਲੀ ਬੈਠਕ ਬੁਲਾਈ ਜਾ ਰਹੀ ਹੈ, ਜਿਹਦੇ ਵਿੱਚ ਖੁਦ ਪ੍ਰਧਾਨ ਮੰਤਰੀ ਮੌਜੂਦ ਰਹਿਣਗੇ। ਪਿਛਲੀ ਵਾਰ ਸਰਬਦਲੀ ਬੈਠਕ ਦੀ ਬਜਾਏ ਬਿਹਾਰ 'ਚ ਚੋਣ ਪ੍ਰਚਾਰ ਕਰਨ ਚਲ ਗਏ ਸੀਗੇ, ਉਹਦੀ ਕਾਫੀ ਚਰਚਾ ਤੇ ਨਿੰਦਾ ਵੀ ਹੋਈ ਸੀ।
ਜੀ
ਤੋ ਇਸ ਗੱਲ ਦੀ ਵੀ ਚਰਚਾ ਖੂਬ ਹੈ ਕਿ ਜਿਹੜੀ ਮਤਲਬ ਕਿ ਅੱਤਵਾਦੀ ਘਟਨਾ ਵਾਪਰਦੀ, ਉਦੋਂ 3 ਦਿਨ ਪਹਿਲਾਂ ਮੋਦੀ ਦਾ ਦੌਰਾ ਸੀ ਕਸ਼ਮੀਰ ਦਾ, ਉਹ 3 ਦਿਨ ਪਹਿਲਾਂ ਰੱਦ ਕੀਤਾ ਗਿਆ ਕਿ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਸੀ ਕਿ ਜੇ ਉਹ ਦੌਰਾ ਰੱਦ ਹੋ ਸਕਦਾ ਤਾਂ ਫਿਰ ਸੈਲਾਨੀਆਂ ਲਈ ਵੀ ਕੋਈ ਸੁਰੱਖਿਆ ਦਾ ਪ੍ਰਬੰਧ ਹੋ ਸਕਦਾ ਸੀ, ਫਿਰ ਉਹਨੂੰ ਅਣਗੌਲਿਆਂ ਕਿਉਂ ਕੀਤਾ ਗਿਆ? ਇਸੇ ਲਈ ਮੈਂ ਕਰ ਰਿਹਾ ਸੀ ਉਹ ਸਵਾਲ ਖੜਾ। ਸੋ ਕੱਲ੍ਹ ਨੂੰ ਸਰਵਦਲੀ ਬੈਠਕ 'ਚ ਅਜਿਹੇ ਮੁੱਦੇ ਦੇ ਉੱਤੇ ਵੀ ਚਰਚਾ ਹੋ ਸਕਦੀ ਹੈ। ਇਹ ਸਭ ਦੇ ਦਰਮਿਆਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਏਅਰਪੋਰਟਸ ਦੀ, 7 ਸੂਬਿਆਂ ਦੇ 11 ਏਅਰਪੋਰਟਾਂ 'ਤੇ ਉਡਾਨਾਂ ਅੱਜ ਰੋਕੀਆਂ ਗਈਆਂ, ਜਿਹਦੇ ਵਿੱਚ ਜੰਮੂ ਕਸ਼ਮੀਰ ਦਾ ਜੰਮੂ ਅਤੇ ਸ਼੍ਰੀਨਗਰ ਵਾਲਾ ਏਅਰਪੋਰਟ ਹੈ, ਇਸੇ ਤਰ੍ਹਾਂ ਲੇਹ ਲਦਾਖ ਦਾ ਲੇਹ ਵਾਲਾ ਏਅਰਪੋਰਟ ਹੈ, ਫਿਰ ਰਾਜਸਥਾਨ ਦਾ ਬੀਕਾਨੇਰ ਅਤੇ ਜੋਧਪੁਰ ਵਾਲਾ ਏਅਰਪੋਰਟ ਹੈ, ਫਿਰ ਗੁਜਰਾਤ ਦਾ ਰਾਜਕੋਟ ਭੁੱਜ ਅਤੇ ਜਾਮਨਗਰ ਵਾਲਾ ਏਅਰਪੋਰਟ ਹੈ, ਫਿਰ ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦਾ ਧਰਮਸ਼ਾਲਾ ਵਾਲਾ ਏਅਰਪੋਰਟ ਹੈ, ਪੰਜਾਬ ਦਾ ਅੰਮ੍ਰਿਤਸਰ ਵਾਲਾ ਏਅਰਪੋਰਟ ਹੈ, ਅਤੇ ਸਾਡਾ ਚੰਡੀਗੜ੍ਹ ਅਤੇ ਪੰਜਾਬ ਵਾਲਾ ਮੋਹਾਲੀ ਵਾਲਾ ਏਅਰਪੋਰਟ ਹੈ। ਸੋ ਇਹ ਸਾਰੇ ਏਅਰਪੋਰਟਾਂ ਦੀ ਕਾਰਵਾਈ ਰੋਕੀ ਗਈ ਹੈ। ਅਤੇ ਦੂਸਰੇ ਪਾਸੇ ਇਹਦਾ ਅਸਰ ਇਸ ਕਦਰ ਵੀ ਦੇਖਣ ਨੂੰ ਮਿਲ ਰਿਹਾ ਕਿ ਸਕੂਲਾਂ ਦੇ ਉੱਤੇ, ਕਾਲਜਾਂ ਦੇ ਉੱਤੇ ਲਗਭਗ ਜੰਮੂ ਕਸ਼ਮੀਰ ਦੇ ਸਾਰੇ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਨੇ। ਦਿੱਲੀ ਏਅਰਪੋਰਟ 'ਤੇ ਵੀ 35 ਦੇ ਕਰੀਬ ਫਲਾਈਟਾਂ ਕੈਂਸਲ ਕੀਤੀਆਂ ਗਈਆਂ। ਅੰਮ੍ਰਿਤਸਰ ਵਾਲੀਆਂ ਕੁਛ ਇੰਟਰਨੈਸ਼ਨਲ ਫਲਾਈਟ ਸੀਗੀਆਂ ਜਿਹੜੀਆਂ, ਉਹਨਾਂ ਨੂੰ ਕਨਵਰਟ ਕਰਕੇ ਦਿੱਲੀ ਲਿਜਾਇਆ ਗਿਆ। ਕਰਤਾਰਪੁਰ ਕੋਰੀਡੋਰ ਨੂੰ ਬੰਦ ਕਰ ਦਿੱਤਾ ਗਿਆ। ਅੱਜ ਦੇ ਦਿਨ ਲਈ 500 ਦੇ ਕਰੀਬ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਸੀ।
ਅੱਛਾ ਜੀ।
ਬੁੱਧਵਾਰ ਵਾਲੇ ਦਿਨ ਲਈ ਸਾਡੇ 491 ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਸੀ, ਪਰ ਉਹਨਾਂ 'ਚੋਂ 60 ਹੀ ਸ਼ਰਧਾਲੂ ਪਹੁੰਚੇ ਸੀ, ਅਤੇ ਉਹਨਾਂ ਨੂੰ ਵੀ ਬੇਨਤੀ ਕਰਕੇ ਵਾਪਸ ਭੇਜਿਆ ਗਿਆ ਕਿ ਤੁਸੀਂ ਦੁਬਾਰਾ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਫਿਰ ਦੁਬਾਰਾ ਆਇਓ ਜਦੋਂ ਮਾਹੌਲ ਸਕਾਮਾ ਹੋਏਗਾ। ਅਜੇ ਇਹ ਕੋਰੀਡੋਰ ਬੰਦ ਹੈ। ਇਸੇ ਤਰ੍ਹਾਂ ਜਿਨ੍ਹਾਂ ਦੀਆਂ ਫਲਾਈਟਸ ਰੱਦ ਹੋਈਆਂ ਕੈਂਸਲ ਕੀਤੀਆਂ, ਉਹਨਾਂ ਨੂੰ ਬਕਾਇਦਾ ਤੌਰ 'ਤੇ ਮੈਸੇਜ ਚਲੇ ਗਏ ਨੇ ਕਿ ਤੁਹਾਡੀ ਫੁੱਲ ਪੇਮੈਂਟ ਵਾਪਸ ਹੋਏਗੀ। ਸੋ ਇਸ ਲਈ ਇਹ ਸਥਿਤੀ 'ਚ ਅਸੀਂ ਨਹੀਂ ਹੈਗੇ ਕਿ ਹੁਣ ਅਸੀਂ ਜਹਾਜ਼ ਉਡਾ ਸਕੀਏ। ਅਤੇ ਅੰਮ੍ਰਿਤਸਰ ਏਅਰਪੋਰਟ 10 ਮਈ ਤੱਕ ਲਈ ਲਗਭਗ ਬੰਦ ਕਰ ਦਿੱਤਾ ਗਿਆ।
ਜੀ
ਹੈ। ਅਤੇ ਦੂਸਰੇ ਪਾਸੇ ਪਾਕਿਸਤਾਨ ਏਅਰ ਸਪੇਸ ਦੇ ਉੱਤੇ ਇੱਕ ਵੀ ਫਲਾਈਟ ਸਾਡੀ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਭਾਰਤ ਆਉਣ ਵਾਲੀ ਫਲਾਈਟ ਲਈ ਕੋਈ, ਯਾਨੀ ਕਿ ਉਹ ਏਅਰ ਸਪੇਸ ਬੰਦ ਕੀਤਾ ਗਿਆ ਹੈ ਨਾ। ਫਲਾਈਟ ਮੂਵਮੈਂਟ ਦਾ ਡਾਟਾ ਵੀ ਜਿਹੜਾ ਕੁਝ ਆ ਰਿਹਾ ਸੀਗਾ, ਉਹਦੇ ਵਿੱਚ ਵੀ ਇਹ ਗੱਲ ਆ ਰਹੀ ਸੀ ਕਿ ਬਕਾਇਦਾ ਤੌਰ ਦੇ ਉੱਤੇ ਇਸ ਮਾਹੌਲ ਦੇ ਵਿੱਚ ਉਹ ਵੀ ਚੇਂਜ ਕੀਤੀਆਂ ਗਈਆਂ ਸਾਰੀਆਂ। ਅਤੇ ਪੰਜਾਬ ਦੇ ਲਗਭਗ ਬਾਰਡਰ ਦੇ 5 ਜ਼ਿਲ੍ਹਿਆਂ 'ਚ ਸਕੂਲ ਬੰਦ ਕੀਤੇ ਗਏ ਨੇ, ਜਿਨ੍ਹਾਂ 'ਚ ਅੰਮ੍ਰਿਤਸਰ ਹੈ, ਪਠਾਨਕੋਟ ਹੈ, ਗੁਰਦਾਸਪੁਰ ਹੈ, ਫਾਜ਼ਿਲਕਾ ਹੈ, ਫਿਰੋਜ਼ਪੁਰ ਹੈ, ਇਹਨਾਂ ਦੇ ਵਿੱਚ ਲਗਭਗ ਸਕੂਲ ਬੰਦ ਨੇ। ਅਤੇ ਸਵੇਰ ਨੂੰ ਕੋਈ ਹੋਰ ਹੁਕਮ ਆ ਜਾਵੇ ਤਾਂ ਪਤਾ ਨਹੀਂ, ਫਿਲਹਾਲ ਤੱਕ ਦਾ ਇਹ ਹੁਕਮ ਨੇ
ਜੀ। ਦੀਪਕ ਜੀ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਪਰ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਜਿਹੜੀ ਇਹ ਸਾਰੀ ਜਾਣਕਾਰੀ ਸੀ, ਖਾਸ ਤੌਰ 'ਤੇ ਸੋਸ਼ਲ ਮੀਡੀਆ ਦੇ ਗਲਿਆਰਿਆਂ 'ਚੋਂ ਜਦੋਂ ਕੋਈ ਇਕੱਠੇ ਕਰਨ ਦੀ ਕੋਸ਼ਿਸ਼ ਕਰਦਾ, ਉਹ 'ਚੋਂ ਬਹੁਤ ਕੁਝ ਗਲਤ ਜਾਣਕਾਰੀ ਸਾਹਮਣੇ ਆ ਜਾਂਦੀ ਆ, ਅਤੇ ਬਹੁਤ ਸਾਰੇ ਅਜਿਹੇ ਸਥਾਨਕ ਪਹਿਲੂ ਹੁੰਦੇ ਨੇ ਜਿਹੜੇ ਕਿ ਉਹਦੇ ਵਿੱਚ ਕਈ ਵਾਰ ਉੱਭਰ ਕੇ ਆਉਂਦੇ ਹੀ ਨਹੀਂ, ਕਿਉਂਕਿ ਇੱਕ ਜਿਹੜੀ ਤਸਵੀਰ ਮੁਲਕ ਦੇ ਕਿਸੇ ਹਿੱਸੇ ਦੇ ਵਿੱਚ ਵੱਖਰੇ ਕਿਸਮ ਦੀ ਹੋ ਸਕਦੀ ਆ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ, ਪਰ ਜਿਹੜੇ ਸਰਹੱਦੀ ਇਲਾਕੇ ਨੇ ਉੱਥੋਂ ਦੀ ਤਸਵੀਰ ਬੜੀ ਡਿਫਰੈਂਟ ਹੋ ਸਕਦੀ ਆ। ਸਾਨੂੰ ਮੈਸੇਜ ਆਇਆ ਸਾਡੇ ਇੱਕ ਸੁਣਨ ਵਾਲਿਆਂ ਦਾ, ਉਹਨਾਂ ਨੇ ਦੱਸਿਆ ਉਹ ਅੱਜ ਕੱਲ੍ਹ ਕੈਨੇਡਾ ਤੋਂ ਅੰਮ੍ਰਿਤਸਰ ਗਏ ਹੋਏ ਨੇ, ਅਤੇ ਉਹਨਾਂ ਨੇ ਕਿਹਾ ਕਿ ਥੋੜ੍ਹੀ ਦੇਰ ਪਹਿਲਾਂ ਹੀ 20 ਤੋਂ 25 ਮਿੰਟ ਦਾ ਬਲੈਕਆਊਟ ਹੋ ਕੇ ਹਟਿਆ, ਉੱਥੇ ਬਾਰਡਰ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਨੇ ਇਹ ਜਿਹੜੇ ਸਾਡੇ ਸੁਣਨ ਵਾਲੇ ਉੱਥੇ ਪਹੁੰਚੇ ਨੇ। ਅਤੇ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਕੁਝ ਰਿਸ਼ਤੇਦਾਰ ਜਿਹੜੇ ਬਾਰਡਰ ਦੇ ਬਹੁਤ ਨਜ਼ਦੀਕ ਰਹਿੰਦੇ ਨੇ, ਕਹਿੰਦੇ ਉਹ ਬੜੇ ਸਹਿਮੇ ਹੋਏ ਨੇ, ਅੱਜ ਉਹ ਸਾਡੇ ਵੀ ਆਪਣਾ ਘਰ ਛੱਡ ਕੇ ਬਾਰਡਰ ਦੇ ਨੇੜੇ ਪਿੰਡੋਂ ਆਪਣਾ ਘਰ ਛੱਡ ਕੇ 20 ਕਿਲੋਮੀਟਰ ਬਾਰਡਰ ਤੋਂ ਅੰਦਰ ਆਪਣੇ ਇਹਨਾਂ ਰਿਸ਼ਤੇਦਾਰਾਂ ਦੇ ਘਰ ਆ ਕੇ ਉਹਨਾਂ ਨੇ ਅੱਜ ਆਪਣਾ ਬਸੇਰਾ ਕੀਤਾ ਹੈ। ਸੋ ਇਹ ਜਿਹੜੀ ਜ਼ਮੀਨੀ ਹਕੀਕਤ ਹੈ, ਇਹ ਕਈ ਵਾਰੀ ਲਾਰਜਰ ਨੈਰੇਟਿਵ ਦੇ ਵਿੱਚ ਇਹ ਗਵਾਚ ਜਾਂਦੀ ਹੈ ਜੀ। ਸੋ ਤੁਹਾਡਾ ਬਹੁਤ ਧੰਨਵਾਦ,
ਉਹਨਾਂ ਦੀ ਪੀੜ ਵੀ ਗਵਾਚ ਜਾਂਦੀ ਹੈ, ਉਹਨਾਂ ਦੀ ਮੁਸ਼ਕਲਾਂ ਵੀ ਗਵਾਚ ਜਾਂਦੀ ਹੈ।
ਬਿਲਕੁਲ ਬਿਲਕੁਲ ਜੀ। ਦੀਪਕ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ, ਬਹੁਤ ਸ਼ੁਕਰੀਆ, ਕੱਲ੍ਹ ਫਿਰ ਗੱਲ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ।
ਥੈਂਕ ਯੂ, ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।